ਸਮਾਜ ਦੇ ਪਛੜੇ ਵਰਗਾਂ ਨੂੰ ਉਹਨਾਂ ਦਾ ਹੱਕ ਮਿਲੇਗਾ। ਸਮਾਜਿਕ ਅਤੇ ਆਰਥਿਕ ਬੇਇਨਸਾਫੀ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਆਖਦੇ ਹਨ ਕਿ ਉਹ ਓਬੀਸੀ ਹਨ, ਪਰ ਜਦੋਂ ਜਾਤੀ ਜਨਗਣਨਾ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਹਨ ਕਿ ਸਿਰਫ ਦੋ ਜਾਤਾਂ ਅਮੀਰ ਅਤੇ ਗਰੀਬ ਹਨ, ਦੇਸ਼ ਚ 90% ਸਰਕਾਰ ਚਲਾ ਰਹੇ ਹਨ ਅਤੇ ਉਨ੍ਹਾਂ ਚੋਂ ਸਿਰਫ 3 ਹੀ ਓਬੀਸੀ ਵਰਗ ਤੋਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਤੇਲੰਗਾਨਾ ਚ ਰੇਵੰਤ ਰੈਡੀ ਸਰਕਾਰ ਨੇ ਜਾਤੀ ਜਨਗਣਨਾ ਕਰਵਾਉਣ ਦਾ ਐਲਾਨ ਕਰਕੇ ਆਪਣਾ ਵਾਅਦਾ ਨਿਭਾ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਜਨਤਕ ਖੇਤਰ ਦੇ ਅਦਾਰਿਆਂ ਨੂੰ ਮੋਦੀ ਸਰਕਾਰ ਹੌਲੀ ਹੌਲੀ ਖਤਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਅਡਾਨੀ ਦੇ ਨਾਮ ਦੀਆਂ ਫੋਟੋਆਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੇ ਨਿੱਜੀਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਦੇਸ਼ ਦੇ ਵੱਡੇ ਪੱਧਰ ਤੇ ਬੇਰੋਜ਼ਗਾਰੀ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਛੋਟੇ ਤੇ ਦਰਮਿਆਨੇ ਉਦਮਾਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਰਐਸਐਸ ਵੱਖ ਵੱਖ ਧਰਮਾਂ ਤੇ ਭਾਸ਼ਾਵਾਂ ਦੇ ਲੋਕਾਂ ਨੂੰ ਲੜਾ ਕੇ ਉਨ੍ਹਾਂ ਦਾ ਪੈਸਾ ਲੈ ਕੇ ਗੌਤਮ ਅਡਾਨੀ ਨੂੰ ਸੌਂਪ ਦਿੰਦੇ ਹਨ। ਉਧਰ ਸਿੰਧ ਦੇ ਮੁੱਖ ਮੰਤਰੀ ਮਕਬੂਲ ਬਾਕੀਰ ਦੀ ਪ੍ਰਧਾਨਗੀ ਹੇਠ ਸ਼ਾਂਤੀ ਅਤੇ ਵਿਵਸਥਾ ਸਬੰਧੀ ਮੀਟਿੰਗ ਮੁੱਖ ਮੰਤਰੀ ਹਾਊਸ ਵਿਖੇ ਹੋਈ। ਮੀਟਿੰਗ ਦੌਰਾਨ ਆਈਜੀ ਪੁਲਿਸ ਨੇ ਦੱਸਿਆ ਕਿ ਆਮ ਚੋਣਾਂ ਲਈ ਸਿੰਧ ਵਿਚ 1908 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 6550 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਅਤੇ 6801 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਧਾਰਨ ਪੋਲਿੰਗ ਸਟੇਸ਼ਨ ਵਿਚ 4 ਪੁਲਿਸ ਮੁਲਾਜ਼ਮ ਡਿਊਟੀ ਨਿਭਾਉਣਗੇ, ਜਦਕਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਵਿਚ 5 ਪੁਲਿਸ ਮੁਲਾਜ਼ਮ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਵਿਚ 7 ਪੁਲਿਸ ਮੁਲਾਜ਼ਮ ਡਿਊਟੀ ਨਿਭਾਉਣਗੇ। ਆਈਜੀ ਪੁਲਿਸ ਦਾ ਕਹਿਣਾ ਹੈ ਕਿ 1 ਜਨਵਰੀ 2023 ਤੋਂ 31 ਅਗਸਤ ਤੱਕ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ। 737 ਮੁਕਾਬਲਿਆਂ ਵਿਚ 108 ਅਪਰਾਧੀ ਮਾਰੇ ਅਤੇ 899 ਅਪਰਾਧੀ ਜ਼ਖਮੀ ਹੋਏ, ਜਦਕਿ 5226 ਡਾਕੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 4 ਕਾਰ ਅਤੇ ਮੋਟਰਸਾਈਕਲ ਸਵਾਰਾਂ ਨੂੰ ਮਾਰਿਆ ਗਿਆ ਅਤੇ 2480 ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ 3401 ਵੱਖ ਵੱਖ ਕਿਸਮ ਵਾਲੇ ਹਥਿਆਰ ਬਰਾਮਦ ਕੀਤੇ ਗਏ ਹਨ। 17610 ਕਿਲੋ ਨਸ਼ੀਲਾ ਪਦਾਰਥ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਮੁੱਖ ਮੰਤਰੀ ਸਿੰਧ ਮਕਬੂਲ ਬਾਕੀਰ ਨੇ ਕਿਹਾ ਕਿ ਸਟਰੀਟ ਕ੍ਰਾਈਮ ਤੇ ਹਰ ਹਾਲਤ ਚ ਕਾਬੂ ਪਾਇਆ ਜਾਣਾ ਚਾਹੀਦਾ ਹੈ। ਸਰਕਾਰ ਸਟਰੀਟ ਕ੍ਰਾਈਮ ਦੇ ਸਮਾਜਿਕ ਕਾਰਨਾਂ ਨੂੰ ਠੀਕ ਕਰੇਗੀ, ਪਰ ਪੁਲਿਸਿੰਗ ਬਿਹਤਰ ਹੋਣੀ ਚਾਹੀਦੀ ਹੈ। ਆਈਜੀ ਪੁਲਿਸ ਨੇ ਕਿਹਾ ਕਿ ਕੱਚਾ ਖੇਤਰ ਦੇ ਖੱਬੇ ਕੰਡੇ ਚ ਅਮਨ ਕਾਨੂੰਨ ਦੀ ਸਥਿਤੀ ਸੁਧਾਰ ਹੋਈ ਹੈ। ਪਹਿਲੇ 8 ਮਹੀਨਿਆਂ ਚ ਫਿਰੋਤੀ ਲਈ ਅਗਵਾਇਆ ਦੇ 170 ਮਾਮਲੇ ਆਏ ਸਨ ਅਤੇ ਸਾਰੇ ਵਿਅਕਤੀਆਂ ਨੂੰ ਬਰਾਮਦ ਕਰ ਲਿਆ ਗਿਆ ਹੈ। 4 ਵਿਅਕਤੀ ਬਰਾਮਦ ਕੀਤੇ ਜਾਣੇ ਬਾਕੀ ਹਨ, ਜਿਨ੍ਹਾਂ ਚੋਂ 13 ਡਾਕੂ ਹਨ। 8 ਮਹੀਨਿਆਂ ਵਿਚ ਕਈ ਮਾਰੇ ਜਾ ਚੁੱਕੇ ਹਨ। ਕੇਅਰਟੇਕਰ ਸਿੰਧ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਅਗਵਾ ਵਿਚ ਕਬਾਇਲੀ ਝਗੜਿਆਂ ਦੇ ਤੱਤ ਵੀ ਸ਼ਾਮਲ ਹਨ, ਉਨ੍ਹਾਂ ਨੂੰ ਖਤਮ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਧਰ ਪੀਪੀਪੀ ਦੀ ਮੀਤ ਪ੍ਰਧਾਨ ਸ਼ਹਿਰੀ ਰਹਿਮਾਨ ਨੇ ਕਿਹਾ ਹੈ ਕਿ ਮੀਰਪੁਰ ਖਾਸ ਹਲਕੇ PS46 ਤੋਂ ਪੀਪੀਪੀ ਉਮੀਦਵਾਰ ਜ਼ੁਲਫਿਕਾਰ ਅਲੀ ਸ਼ਾਹ ਤੇ ਹੋਏ ਕਾਤਲਾਨਾ ਹਮਲੇ ਦੀ ਨਿੰਦਾ ਕਰਦੇ ਹਨ। ਇਕ ਬਿਆਨ ਵਿਚ ਸ਼ਹਿਰੀ ਰਹਿਮਾਨ ਨੇ ਕਿਹਾ ਕਿ ਪੀਪਲਸ ਪਾਰਟੀ ਜ਼ੁਲਫਿਕਾਰ ਅਲੀ ਸ਼ਾਹ ਦੀ ਸੁਰੱਖਿਆ ਲਈ ਦੁਆ ਕਰ ਰਹੀ ਹੈ। ਚੋਣ ਕਮਿਸ਼ਨ ਅਤੇ ਨਿਗਰਾਨ ਸੂਬਾਈ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀਪਲਸ ਪਾਰਟੀ ਦੀ ਅਜਿਹੀ ਪਾਰਟੀ ਹੈ ਜਿਸ ਦੇ ਦਫ਼ਤਰਾਂ ਅਤੇ ਉਮੀਦਵਾਰਾਂ ਤੇ ਪੂਰੇ ਦੇਸ਼ ਚ ਹਮਲੇ ਹੋ ਰਹੇ ਹਨ, ਇਸ ਤੋਂ ਪਹਿਲਾਂ ਪੰਜਾਬ, ਬਲੋਚਿਸਤਾਨ, ਖੈਬਰ ਪਖਤੂਨਖਵਾ ਚ ਵੀ ਵੱਡਾ ਹਮਲਾ ਹੋ ਚੁੱਕਾ ਹੈ। ਮੀਰਪੁਰ ਖਾਸ PPP ਦੇ ਸੂਬਾਈ ਉਮੀਦਵਾਰ ਜ਼ੁਲਫਿਕਾਰ ਸ਼ਾਹ ਗੋਲੀਬਾਰ ਵਿਚ ਗੰਭੀਰ ਜ਼ਖਮੀ ਹੋਏ ਗਏ। ਪੀਪਲਸ ਪਾਰਟੀ ਦੇ ਆਗੂ ਦਾ ਕਹਿਣਾ ਹੈ ਕਿ ਪੀਪਲਸ ਪਾਰਟੀ ਦੇ ਉਮੀਦਵਾਰਾਂ ਨੂੰ ਚੋਣਾਂ ਤੋਂ ਲਾਂਭੇ ਕਰਨ ਲਈ ਵਾਰ ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਉਹ ਪਾਰਟੀ ਹਾਂ ਜਿਸ ਨੇ ਕਾਰਜ ਸਾਜ ਵਰਗੇ ਹਮਲਿਆਂ ਤੋਂ ਡਰਾਇਆ ਨਹੀਂ ਜਾ ਸਕਿਆ। ਸਾਡੇ ਉਮੀਦਵਾਰ ਅਤੇ ਵੋਟਰ ਅਜਿਹੀਆਂ ਚਾਲਾਂ ਤੋਂ ਡਰਨ ਵਾਲੇ ਨਹੀਂ ਹਨ। ਜ਼ਿਕਰਯੋਗ ਹੈ ਕਿ ਮੀਰਪੁਰ ਖਾਸ ਚ ਸਿੰਧ ਵਿਧਾਨ ਸਭਾ ਲਈ ਪੀਪਲਸ ਪਾਰਟੀ ਦੇ ਉਮੀਦਵਾਰ ਸੈਯਦ ਜ਼ੁਲਫਿਕਾਰ ਸ਼ਾਹ ਦੀ ਗੱਡੀ ਤੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਚ ਗੰਭੀਰ ਜ਼ਖਮੀ ਹੋ ਗਏ ਸਨ। SSP ਨੇ ਦੱਸਿਆ ਕਿ ਜ਼ੁਲਫਿਕਾਰ ਸ਼ਾਹ ਦੀ ਕਾਰ ਤੇ 4 ਗੋਲੀਆਂ ਚਲਾਈਆਂ ਗਈਆਂ। ਇਕ ਗੋਲੀ ਕਾਰ ਦੇ ਸ਼ੀਸ਼ੇ ਤੇ ਲੱਗੀ, ਸ਼ੀਸ਼ੇ ਦੇ ਟੁਕੜੇ ਜ਼ੁਲਫਿਕਾਰ ਸ਼ਾਹ ਦੀ ਗਰਦਨ ਤੇ ਲੱਗ ਗਏ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ।
ਬਰਤਾਨੀਆ ਦੇ ਸਮਰਾਟ ਚਾਰਲਸ 3 ਨੂੰ ਕੈਂਸਰ, ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ। ਦੱਖਣੀ ਲਾਲ ਸਾਗਰ ਚ ਜਹਾਜ਼ ਤੇ ਹਮਲਾ, ਹੁਤੀ ਬਾਗੀਆਂ ਤੇ ਸ਼ੱਕ। ਪਾਕਿਸਤਾਨ ਚ ਅੱਤਵਾਦੀ ਹਮਲੇ ਚ 10 ਪੁਲਿਸ ਕਰਮੀ ਹਲਾਕ, 6 ਜ਼ਖਮੀ। ਪਾਕਿਸਤਾਨ ਚ ਹਾਫੀ ਸਈਦ ਨਾਲ ਸਬੰਧਤ ਪਾਰਟੀਆਂ ਚੋਣ ਮੈਦਾਨ ਚ ਨਿਤਰੀਆਂ। ਅਮਰੀਕਾ ਨੇ H-1B ਵੀਜ਼ਾ ਧਾਰਕਾਂ ਨੂੰ ਰਾਹਤ ਦੇਣ ਲਈ ਯੋਜਨਾ ਐਲਾਨੀ।
ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick Truck News! अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
सर्दियां ते बर्फबारी दे मौके ते जरूरी हदायतां बर्फबारी विच सड़क ते पार्किंग गैर कानूनी है। अपनी गड्डी सड़क तों हटा दवो तां कि स्नो पलोर बर्फ नूं हटा सके, नहीं तां गैर कानूनी पार्किंग ते टिकट दित्ती जावेगी, जुर्माना होवेगा ते गड्डी नूं जब्त कर लिया जावेगा। अपने इलाके विच बर्फ हटाउण दी अपडेट लई 311 ऐप ते ट्रैक करो। जेकर बर्फ हटाउण संबंधित मसला है तां 24 घंटे इंतजार करन तों बाद ही brampton.ca/snow ते शिकायत दर्ज करो।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
अगर तुसी मल्टी स्टोरिंग बिल्डिंग खरीदन दे चावान हो ता फिर हुणे कांटेक्ट करो मयंक जी नू, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMHC अप्रूव्ड होवेगी ते इस दे नाल ही नाल इस प्रॉपर्टी दी अमोर्टाइजेशन 40 साल तक भी संभव है। फिर देर ना करो, जल्दी ही कांटेक्ट करो मयंक जी नू 6477022023 या फिर 6474724141।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
Listening to the current affairs with Ramanjeet Sidhu.
द करंट अफेयर्स दे विच तुहाडा एक बार फिर स्वागत है। मैं रमनजीत सिंह सिद्धू। प्रोग्राम दे इस हिस्से विच असीं अंतरराष्ट्रीय पद्धर ते किसानां नूं फार्मर्स नूं पेश आ रही समस्यावां दा जिक्र करना है। सानू कई बार लगदा कि साडे अपने स्थानक हालात अजिहे ने, चाहे MSP दा रौला, चाहे किसी होर फसलां दा, चाहे डायवर्सिटी दा, ते लगदा कि भारतीय किसान ही सड़कां रोकदे रेलां रोकदे नजर आउंदे ने। ਬਹੁਤੀ ਵਾਰ ਕੁਝ ਪੜ੍ਹੇ ਲਿਖੇ ਕਿਸਮ ਦੇ ਅਸੀਂ ਲੋਕ ਨੌਕਰੀ ਪੇਸ਼ਾ ਜਿਨ੍ਹਾਂ ਦੀ ਜ਼ਿੰਦਗੀ ਇੱਕ ਸਹੀ ਤਨਖਾਹ ਦੇ ਅਨੁਸਾਰ ਕੱਟਦੀ ਹੋਵੇ, ਜੇ ਕਿਤੇ ਬਚੇ ਹੋਣ ਉਹ, ਤੇ ਉਨ੍ਹਾਂ ਨੂੰ ਲੱਗਦਾ ਕਿ ਰੋਜ਼ ਹੀ ਸੜਕਾਂ ਘੇਰ ਕੇ ਬਹਿ ਜਾਂਦੇ ਨੇ। ਪਰ ਸਾਡੇ ਫਿਰ ਇੱਕ ਆਦਤ ਬੜੀ ਹੈ ਕਿ ਜਦੋਂ ਗੋਰੇ ਲੋਕ, ਜਿਨ੍ਹਾਂ ਨੂੰ ਅਸੀਂ ਕਹਿੰਦੇ ਅੰਗਰੇਜ਼ੀ ਜਿਹਨੂੰ ਆਉਂਦੀ ਹੈ ਉਹ ਬੜਾ ਸਿਆਣਾ ਹੁੰਦਾ, ਤੇ ਉਨ੍ਹਾਂ ਦੇ ਕਿਸਾਨ ਜਦੋਂ ਬਰਲਿਨ ਦੀਆਂ, ਯੂਰਪ ਦੇ ਹੋਰ, ਪੈਰਿਸ ਵੱਡੇ ਸ਼ਹਿਰਾਂ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਲੈ ਕੇ ਆਉਂਦੇ ਨੇ, ਉਹ ਵੀ ਧੂਣੀਆਂ ਬਾਲਦੇ ਨੇ, ਉਨ੍ਹਾਂ ਦੇ ਜੈਕਟਸ ਪਾਈਆਂ ਹੁੰਦੀਆਂ ਨੇ, ਕਈਆਂ ਦੇ ਵਰਸਾਚੇ ਦਿਖਦੀਆਂ ਹੋਣੀਆਂ, ਕਈਆਂ ਦੇ ਗੁੱਚੀ ਅਰਮਾਨੀ ਤੇ ਸ਼ੂਜ਼ ਵਧੀਆ ਦਿਖਦੇ ਹੋਣੇ ਆ, ਗੋਗਲਸ ਲੱਗੇ ਹੋਣੇ ਆ। ਸਾਨੂੰ ਆਪਣਾ ਕਿਸਾਨ ਬੜਾ ਗਰੀਬੜਾ ਜਿਹਾ ਲੱਗਦਾ, ਅਨਪੜ੍ਹ ਗਵਾਰ ਵੀ ਲੱਗਦਾ ਹੋਊਗਾ। ਵਿਦੇਸ਼ੀ ਕਿਸਾਨ ਵੱਡੇ ਟਰੈਕਟਰ ਦੇਖ ਕੇ, ਜਿਹੜੇ ਅਸੀਂ ਕਹਿ ਸਕਦੇ ਆ 50-60 ਲੱਖ ਦੇ ਹੋਣਗੇ, ਇਹ ਸੜਕਾਂ ਦੇ ਕਿਉਂ ਆ ਗਏ? ਜਿਹੋ ਜਿਹੇ ਸਾਡੇ ਵੱਡੇ ਤੋਂ ਵੱਡੇ ਫਾਰਮਾਂ ਦੇ ਵਿੱਚ ਵੀ ਟਰੈਕਟਰ ਕਿਤੇ ਕਿਤੇ ਦਿਖਦੇ ਹੋਣਗੇ, ਫਿਰ ਲੱਗਦਾ ਕਿ ਯਾਰ ਇਹ ਸਮੱਸਿਆ ਘੱਟ ਜਾਂ ਵੱਧ ਹਰ ਪੱਧਰ ਦੇ ਉੱਤੇ ਹੀ ਹੈ। ਜਿਹੜੇ ਸੋਹਣੇ ਦਿਖਦੇ ਕਿਸਾਨ ਨੇ, ਜਿਨ੍ਹਾਂ ਨੂੰ ਖੇਤੀ ਕਰਦਿਆਂ ਵੇਖ ਕੇ ਅਸੀਂ ਸੁਪਨਈ ਦੁਨੀਆਂ ਦਾ ਅੰਦਾਜ਼ਾ ਲਾਉਂਦੇ ਹਾਂ, ਇਹ ਵੀ ਸੜਕਾਂ ਤੇ ਉਤਰੇ ਹੋਏ ਆ, ਤਾਂ ਫਿਰ ਹੈ ਵੀ ਕੁਛ ਨਾ ਕੁਛ ਤਾਂ ਹੁੰਦਾ ਹੋਏਗਾ। ਅਗਰ ਅੰਗਰੇਜ਼ ਲੋਕ ਵੀ ਸੜਕਾਂ ਤੇ ਹੈ ਤਾਂ ਮਤਲਬ ਫਿਰ ਤੋਂ ਕੋਈ ਬੜੀ ਬਾਤ ਹੋ ਗਈ ਨਾ, ਵੀ ਪੜ੍ਹੇ ਲਿਖੇ ਲੋਕ ਵੀ ਸੜਕਾਂ ਤੇ ਆ, ਅੰਗਰੇਜ਼ੀ ਨੂੰ ਪੜ੍ਹੇ ਲਿਖਿਆਂ ਦੀ ਭਾਸ਼ਾ ਮੰਨ ਲੈਂਦੇ ਆ। ਸੋ ਇਸੇ ਦੌਰਾਨ ਜਦੋਂ ਮੈਂ ਖਬਰਾਂ ਇੱਥੋਂ ਦੀਆਂ ਪੜ੍ਹੀਆਂ, ਰੇਲ ਰੋਕੋ ਤੇ ਆਮ ਲੋਕ ਬੋਲਦੇ ਆ ਜੀ ਉਹੀ ਤੀਜੇ ਦਿਨ ਲਾ ਲੈਂਦੇ ਆ ਧਰਨੇ ਚੱਕ ਕੇ, ਤੇ ਜਾਂ ਫਿਰ ਇਨ੍ਹਾਂ ਕੋਲ ਕੰਮ ਕੋਈ ਨਹੀਂ, ਜਾਂ ਇਹ ਕਿਸਾਨਾਂ ਦੇ ਆਗੂ ਕੁਝ ਬਲੈਕਮੇਲਰ ਬਣ ਚੁੱਕੇ ਨੇ, ਆ ਕਿੱਲਾ ਜ਼ਮੀਨ ਨਹੀਂ ਸੀ ਹੁੰਦੀ, ਅੱਜ ਘਰ ਦੇ ਬਾਹਰ ਫਾਰਚੂਨਰ ਖੜੀ ਆ ਜੀ, ਇਕੱਲਾ ਕਿਸਾਨ ਅੰਦੋਲਨ ਚੋਂ। ਸੋ ਇਦਾਂ ਦੀਆਂ ਕਈ ਗੱਲਾਂ ਸੀਗੀਆਂ ਇਨ੍ਹਾਂ ਦਿਨਾਂ ਦੇ ਦੌਰਾਨ, ਇਹ ਮੈਨੂੰ ਸਾਡੇ ਐਗਰੀਕਲਚਰ ਐਕਸਪਰਟ ਡਾਕਟਰ ਦਵਿੰਦਰ ਸ਼ਰਮਾ ਜੀ ਅਕਸਰ ਮੇਰਾ ਸਾਥ ਦਿੰਦੇ ਨੇ ਅਜਿਹੇ ਮਾਮਲਿਆਂ ਨੂੰ ਹੋਰ ਬਾਰੀਕੀ ਨਾਲ ਸਮਝਣ ਲਈ। ਉਨ੍ਹਾਂ ਨੂੰ ਮੈਂ ਦੁਬਾਰਾ ਰਿਕੁਐਸਟ ਕੀਤੀ, ਉਨ੍ਹਾਂ ਦੇ ਆਰਟੀਕਲ ਵੀ ਪੜ੍ਹਨ ਨੂੰ ਮਿਲੇ। ਸੋ ਅੱਜ ਡਾਕਟਰ ਸ਼ਰਮਾ ਨੂੰ ਅਸੀਂ ਪ੍ਰੋਗਰਾਮ ਚ ਸ਼ਾਮਲ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ, 770 AM ਰੇਡੀਓ ਟੋਰਾਂਟੋ ਤੇ ਤੁਹਾਡਾ ਬਹੁਤ ਸਵਾਗਤ ਹੈ, ਗੁੱਡ ਮਾਰਨਿੰਗ।
ਥੈਂਕ ਯੂ ਵੈਰੀ ਮਚ ਸਾਹਿਬ,
ਸਤਿ ਸ੍ਰੀ ਅਕਾਲ ਜੀ। ਤੇ ਡਾਕਟਰ ਸਾਹਿਬ, ਬਸ ਇਹੀ ਇੰਟਰੋ ਦੇ ਵਿੱਚ ਮੈਂ ਕਾਫੀ ਕੁਝ ਬੋਲ ਗਿਆ ਆਪਣੇ ਵੱਲੋਂ, ਤੇ ਕਿਸਾਨਾਂ ਨੇ ਕਹਿੰਦੇ ਯੂਰਪੀਨ ਸਰਕਾਰਾਂ ਦੀਆਂ ਵੀ ਗੋਡੜੀਆਂ ਲਵਾਈਆਂ ਨੇ, ਤੇ 3 ਫਰਵਰੀ ਨੂੰ ਇਹ ਖਬਰਾਂ ਪੜ੍ਹਨ ਨੂੰ ਮਿਲੀਆਂ, ਤੇ ਵੀਕਐਂਡ ਜਾਣੀ ਆਪਣਾ ਜਿਹੜਾ ਲੰਘਿਆ, ਤੇ ਤੁਸੀਂ ਵੀ ਇਹਦੇ ਤੇ ਲਿਖਿਆ। ਡਾਕਟਰ ਸਾਹਿਬ, ਥੋੜਾ ਜਿਹਾ ਸਾਨੂੰ ਇਹਨਾਂ ਦਾ ਦੱਸੋ ਕਿ ਕੀ ਬੈਕਗ੍ਰਾਉਂਡ ਹੈ, ਇਹ ਏਡੇ ਵੱਡੇ ਪੱਧਰ ਤੇ ਜਿਹੜੇ ਫਾਰਮਰਸ ਦੇ ਪ੍ਰੋਟੈਸਟ ਹੋਏ ਨੇ ਯੂਰਪੀਨ ਕੈਪੀਟਲਸ ਦੇ ਵਿੱਚ।
ਦੇਖੋ ਜੀ, ਬੜਾ ਇੰਟਰਸਟਿੰਗ ਤੁਸੀਂ ਜਿਹੜਾ ਸ਼ੁਰੂਆਤ ਵਿੱਚ ਆਪਣਾ ਤੁਹਾਡਾ ਜਿਹੜਾ ਐਕਸਪਲੇਨਰ ਸੀਗਾ, ਮੈਨੂੰ ਲੱਗਦਾ ਕਿ ਉਹਦੇ ਵਿੱਚ ਤੁਸੀਂ ਸਾਰੀ ਗੱਲਾਂ ਕੀਤੀਆਂ ਹੈਗੀਆਂ ਔਰ ਕਹੀਆਂ ਹੈਗੀਆਂ ਬੜੀ ਕਲੀਅਰਲੀ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਹ ਸੱਚਾਈ ਹੈ ਕਿ ਜਦ ਹਿੰਦੁਸਤਾਨ ਦੇ ਪ੍ਰੋਟੈਸਟ ਹੁੰਦੇ ਆ ਕਿਸਾਨਾਂ ਦੇ, ਔਰ ਤਾਂ ਬਹੁਤ ਤਰੀਕੇ ਦੇ ਉਨ੍ਹਾਂ ਦੇ ਉਪਰ ਲਾਂਛਨ ਲਾਏ ਜਾਂਦੇ ਹੈਗੇ ਆ, ਔਰ ਜਦ ਹੁਣ ਯੂਰਪ ਵਿਚ ਇੰਨੇ ਮੈਸਿਵ ਪ੍ਰੋਟੈਸਟ ਹੋਏ ਹੈਗੇ ਆ, ਇਟ ਸਟਾਰਟਿਡ ਫਰੋਮ ਫਰਾਂਸ, ਫਰਾਂਸ ਤੋਂ ਜਰਮਨੀ ਗਿਆ, ਜਰਮਨੀ ਤੋਂ ਵਾਪਿਸ ਮੁੜ ਕੇ ਫਰਾਂਸ ਵਿਚ ਆਏ ਪ੍ਰੋਟੈਸਟ, ਫਿਰ ਤੁਸੀਂ ਦੇਖੋ ਕਿ ਰੋਮਾਨੀਆ, ਇਟਲੀ, ਪੋਲੈਂਡ ਔਰ ਬੈਲਜੀਅਮ, ਸਪੇਨ, ਇਨ੍ਹਾਂ ਸਾਰੇ ਮੁਲਕਾਂ ਵਿਚ ਪ੍ਰੋਟੈਸਟ ਹਲੇ ਵੀ ਜਾਰੀ ਹੈਗੇ ਆ, ਔਰ ਪਿਛਲੇ 3-4 ਦਿਨਾਂ ਵਿਚ ਇਹ ਹੋਇਆ ਹੈਗਾ ਕਿ ਬਈ ਫਰਾਂਸ ਦੀ ਸਰਕਾਰ ਨੇ ਇਕ ਐਗਰੀਮੈਂਟ ਕੀਤਾ ਕਿਸਾਨਾਂ ਨਾਲ, ਉਹ ਐਗਰੀਮੈਂਟ ਦੀ ਬਾਅਦ ਚ ਗੱਲ ਕਰਾਂਗੇ, ਲੇਕਿਨ ਜਿਹੜੇ ਕਿਸਾਨ ਡਿਮਾਂਡ ਕਰ ਰਹੇ ਸੀਗੇ ਇੰਨੇ ਦਿਨ ਪ੍ਰੋਟੈਸਟ ਕੀਤਾ, ਔਰ ਇਸ ਵਾਰੀ ਪ੍ਰੋਟੈਸਟ ਇਹ ਨਹੀਂ ਸੀਗਾ ਕਿ ਬੜੇ ਡਿਸਿਪਲਿਨ ਜਿਸ ਤਰ੍ਹਾਂ ਹੁੰਦਾ ਸੀ ਨਾ, ਪਹਿਲੇ ਸ਼ੁਰੂ ਚ ਆਪਾਂ ਪੜ੍ਹਦੇ ਸੀਗੇ ਕਿ ਇੱਕ ਕੋਨਵਾਏ ਖੜਾ ਕੀਤਾ ਹੋਇਆ ਇੱਕ ਸਾਈਡ ਤੇ ਟਰੈਕਟਰਾਂ ਦਾ, ਤਾਂ ਉਹ ਤਾਂ ਇਹਨਾਂ ਦਾ ਨਾਰਮਲ ਤਰੀਕਾ ਸੀਗਾ, ਪਰ ਇਸ ਵਾਰ ਉਨ੍ਹਾਂ ਨੂੰ ਗੁੱਸਾ ਇੰਨਾ ਸੀਗਾ ਕਿਸਾਨਾਂ ਨੂੰ ਕਿ ਉਨ੍ਹਾਂ ਨੇ ਰਸਤੇ ਵੀ ਰੋਕੇ ਹੈਗੇ ਆ, ਬਲਕਿ ਜਰਮਨੀ ਵੀ ਇਸ ਤਰ੍ਹਾਂ ਉਨ੍ਹਾਂ ਨੇ ਇੱਕ ਸ਼ਹਿਰ ਵਿਚ ਨਹੀਂ ਕਿ ਬਰਲਿਨ ਨੂੰ ਹੀ ਉਨ੍ਹਾਂ ਨੇ ਬਲੌਕ ਕਰਨਾ ਸੀਗਾ, ਉਨ੍ਹਾਂ ਦੇ ਜਿੰਨੇ ਬਾਕੀ ਮੇਨ ਸਿਟੀਜ਼ ਹੈਗੇ ਆ ਜਿਸ ਤਰ੍ਹਾਂ ਕਿ ਹੈਮਬਰਗ ਹੋਇਆ, ਮਿਊਨਿਕ ਹੋਇਆ, ਫਰੈਂਕਫਰਟ ਹੋਇਆ, ਇਨ੍ਹਾਂ ਸਾਰਿਆਂ ਵਿਚ ਬਲੌਕ ਕੀਤਾ ਸੜਕਾਂ ਨੂੰ, ਔਰ ਫਿਰ ਉਨ੍ਹਾਂ ਦੇ ਨਾਲ ਉਹ ਵੀ ਕੀਤਾ ਜੋ ਸਾਡੇ ਦੇਸ਼ ਦੇ ਕਿਸਾਨ ਅਕਸਰ ਜਿਹਨਾਂ ਉਪਰ ਅਸੀਂ ਕਹਿੰਦੇ ਆ ਕਿ ਬਈ ਇਹ ਆਤੰਕਵਾਦੀ ਹੈਗੇ ਆ ਜਾਂ ਮਿਲੀਟੈਂਟਸ ਦੇ ਨਾਲ ਮਿਲੇ ਹੋਏ ਹੈਗੇ ਆ, ਉਹ ਵੀ ਕੀਤਾ, ਮਤਲਬ ਇਨ ਦੀ ਸੈਂਸ ਕਿ ਬਈ ਉਨ੍ਹਾਂ ਨੇ ਆ ਕੇ ਟਰੈਕਟਰ ਵੀ ਜਲਾਏ, ਟਰੈਕਟਰਾਂ ਦੇ ਜਿਹੜੇ ਟਾਇਰ ਹੁੰਦੇ ਨਾ, ਸੋਰੀ, ਉਹ ਜਲਾਏ ਹੈਗੇ, ਫਿਰ ਉਹ ਆਪਣਾ ਮੈਨਿਊਰ ਜਿਹੜਾ ਹੈਗਾ, ਖਾਦ ਜਿਹੜੀ ਦੇਸੀ ਖਾਦ ਹੁੰਦੀ ਆ, ਉਹ ਲਿਆ ਕੇ ਉਹਨਾਂ ਸੜਕਾਂ ਤੇ ਬਖੇਰੀਆਂ, ਫਿਰ ਉਹਨਾਂ ਨੇ ਆਪਣਾ ਉਹ ਯੂਜ਼ ਕਰਕੇ ਟਰੈਕਟਰ ਉਹ ਬਿਲਡਿੰਗ ਦੇ ਉੱਪਰ ਉਹਦਾ ਉਹ ਵੀ ਕੀਤਾ ਹੈਗਾ, ਛਟਕਾਰਾ ਵੀ ਪਾਇਆ ਹੈਗਾ, ਔਰ ਉਹਦੇ ਨਾਲ ਨਾਲ ਉਹਨਾਂ ਨੇ ਆਪਣਾ ਭੂਸਾ ਜਾਂ ਜਿਹਨੂੰ ਆਪਾਂ ਪਲਾੜੀ ਕਹਿੰਦੇ ਹਾਂ ਉਹ ਵੀ ਆ ਕੇ ਚਲਾਈ ਹੈਗੀ ਉਹਨਾਂ ਨੇ। ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਉਹ ਸਾਰੇ ਜਿਹੜੇ ਇੱਕ ਗੁੱਸਾ ਉਹਨਾਂ ਦਾ ਇੰਨਾ ਸੀਗਾ ਕਿ ਉਹਨਾਂ ਨੇ ਇਹ ਸਾਰੇ ਕੰਮ ਕਰਨ ਵਾਸਤੇ ਇਹ ਨਹੀਂ ਸੋਚਿਆ ਕਿ ਬਈ ਅਸੀਂ ਉਹ ਡਿਸਿਪਲਿਨ ਵੀ ਚੱਲਣਾ ਹੈਗਾ ਪੁਰਾਣਾ ਕਿ ਨਹੀਂ, ਕਿਉਂਕਿ ਬਹੁਤ ਹੋ ਗਿਆ, ਆਫਟਰ ਆਲ ਇਨਫ ਇਜ਼ ਇਨਫ, ਹੈ ਨਾ, ਇਹ ਕਹਿੰਦੇ ਆਪਾਂ ਅੰਗਰੇਜ਼ੀ ਵਿਚ, ਉਹੀ ਉੱਥੇ ਕਿਸਾਨਾਂ ਦੇ ਨਾਲ ਸੀਗਾ, ਔਰ ਇਹ ਕਿਸਾਨਾਂ ਦੀ ਬੜੀ ਇੱਕ ਜਿਹੜੀ ਹੁਣ ਅਗਰ ਇਹ ਤਾਂ ਹੋ ਗਿਆ ਕਿ ਤਰੀਕਾ ਉਹਨਾਂ ਦਾ ਪ੍ਰੋਟੈਸਟ ਕਰਨ ਦਾ ਜਿਹੜਾ ਬਦਲਿਆ ਹੈਗਾ, ਲੇਕਿਨ ਇਸ ਵਾਰੀ ਟ੍ਰੇਨਾਂ ਵੀ ਰੋਕੀਆਂ ਉਹਨਾਂ ਨੇ, ਇਹ ਨਾ ਸੋਚੀ ਕਿ ਸਿਰਫ ਬੱਸਾਂ ਹੀ ਰੋਕੀਆਂ ਜਾਂ ਆਪਣੀ ਟ੍ਰੈਫਿਕ ਰੋਕੀ ਹੈਗੀ ਹੈ, ਉਹਨਾਂ ਨੇ ਟ੍ਰੇਨਾਂ ਵੀ ਰੋਕੀਆਂ ਹੈਗੀਆਂ। ਸੋ ਇਹ ਮਤਲਬ ਸਾਰਾ ਕੁਝ ਜੋ ਸਾਡੇ ਹਿੰਦੁਸਤਾਨ ਚ ਹੁੰਦਾ ਸੀਗਾ ਉਹਦੇ ਤੇ ਕਿਸਾਨਾਂ ਨੇ ਵੀ ਕੀਤਾ ਹੈਗਾ। ਆਫਟਰ ਆਲ ਕਿਆ ਕਾਰਨ ਹੈ, ਕਿਆ ਕਰ ਰਹੇ ਸੀਗੇ ਉਹ? ਦੇਖੋ ਉਹਨਾਂ ਦੇ ਅਲੱਗ ਅਲੱਗ ਕੰਟਰੀ ਵਿਚ ਅਲੱਗ ਅਲੱਗ ਜੇ ਕਹਿੰਦੇ ਨਾ ਇੱਕ ਟਾਈਟਲ ਜਿਹੜਾ ਹੈਗਾ ਉਸੀ ਪ੍ਰੋਬਲਮ ਦਾ ਜਾਂ ਉਸੀ ਚੀਜ਼ ਦਾ ਉਹ ਅਲੱਗ ਹੁੰਦਾ ਹੈਗਾ। ਜਿਸ ਤਰ੍ਹਾਂ ਕਿ ਅਮੈਰੀਕਾ ਵਿਚ ਅਸੀਂ ਜਦ ਕਹਿੰਦੇ ਹਾਂ ਕਿ ਕਿਸਾਨ ਮੰਗ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਇਨਕਮ ਹੈਗੀ ਹੈ ਉਹ ਬਾਕੀ ਸੋਸਾਇਟੀ ਦੇ ਨਾਲ ਹੋਏ, ਤਾਂ ਉਹਦਾ ਨਾਂ ਹੈਗਾ ਇਨਕਮ ਪੈਰਿਟੀ। ਜੋ ਉੱਥੇ ਅਮੈਰੀਕਾ ਚ ਇਨਕਮ ਪੈਰਿਟੀ ਕਹਿੰਦੇ ਆ, ਸਾਡੇ ਦੇਸ਼ ਵਿਚ ਅਸੀਂ ਗਰੰਟਿਡ ਪ੍ਰਾਈਸ ਕਹਿੰਦੇ ਹੈਗੇ। ਫਰਕ ਕੋਈ ਨੀ ਹੈਗਾ, ਸਿਰਫ ਨੋਮਨਕਲੇਚਰ ਦਾ ਫਰਕ ਹੈਗਾ। ਇਸੇ ਤਰੀਕੇ ਨਾਲ ਤੁਸੀਂ ਅਗਰ ਜਰਮਨੀ ਦੇ ਕਿਸਾਨਾਂ ਦਾ ਦੇਖੋ, ਉਹ ਵੀ ਜਿਹੜਾ ਮੰਗ ਰਿਹਾ ਹੈਗਾ, ਉਹਨਾਂ ਦੀ ਐਗਰੀਕਲਚਰ ਜਿਹੜੀ ਸਬਸਿਡੀ ਜਿਹੜੀ ਮਿਲਦੀ ਸੀਗੀਆਂ ਉਹਨਾਂ ਨੂੰ ਮਸ਼ੀਨਸ ਤੇ ਜਾਂ ਡੀਜ਼ਲ ਦੀ ਸਬਸਿਡੀ ਬਾਈ ਵੇ ਆਫ ਡੀਜ਼ਲ ਸਬਸਿਡੀ ਮਿਲਦੀ ਸੀਗੀ, ਉਹ ਸਰਕਾਰ ਨੇ ਕਟੌਤੀ ਲਗਾਤੀ ਸਡਨਲੀ। ਔਰ ਉਹ ਕਟੌਤੀ ਲਗਾਤੀ ਹੈਗੀ ਹੈ ਤੇ ਕਿਸਾਨਾਂ ਨੂੰ ਰੋਸ ਸੀਗਾ, ਔਰ ਕਟੌਤੀ ਵੀ ਛੋਟੀ ਮੋਟੀ ਨਹੀਂ ਸੀਗੀ। ਔਰ ਉਹ ਪ੍ਰਦਰਸ਼ਨ ਅਸੀਂ ਦੇਖਿਆ ਜਰਮਨੀ ਵਿਚ ਹੋਇਆ, ਔਰ ਜਰਮਨੀ ਚ ਉਹਨਾਂ ਨੇ ਲੈ ਕੇ ਬਰਲਿਨ ਨੂੰ ਬਲੌਕ ਕਰਤਾ, ਔਰ ਪੈਰਿਸ ਵਿਚ ਲੈ ਕੇ ਕਿਸਾਨਾਂ ਨੇ ਪੈਰਿਸ ਨੂੰ ਬਲੌਕ ਕਰਤਾ, ਔਰ ਬੈਲਜੀਅਮ ਚ ਕਿਸਾਨਾਂ ਨੇ ਯੂਰੋਪੀਅਨ ਕਮਿਸ਼ਨ ਨੂੰ ਘੇਰ ਲਿਆ ਔਰ ਉਹਦੇ ਸਾਹਮਣੇ ਪ੍ਰੋਟੈਸਟ ਕੀਤਾ। ਤਾਂ ਮਤਲਬ ਕਹਿੰਦਾ ਕਿ ਇੰਨਾ ਰੋਸ ਸੀਗਾ ਕਿਸਾਨਾਂ ਵਿਚ ਜੋ ਸਾਨੂੰ ਦੇਖਿਆ ਹੈਗਾ। ਔਰ ਇੰਟਰਸਟਿੰਗ ਵੀ ਇਹ ਅਲੱਗ ਗੱਲ ਹੈ ਕਿ ਸਾਡੇ ਹਿੰਦੁਸਤਾਨ ਦੇ ਅਖਬਾਰਾਂ ਵਿਚ ਜ਼ਿਆਦਾ ਖ਼ਬਰਾਂ ਨਹੀਂ ਛਪੀਆਂ, ਇਹ ਵੀ ਅਸੀਂ ਜਾਣਦੇ ਹਾਂ ਕਿ ਬਈ ਉੱਥੇ ਵੀ ਈਵਨ ਯੂਰਪ ਦੇ ਅਖਬਾਰਾਂ ਚ ਵੀ ਘੱਟ ਖ਼ਬਰਾਂ ਛਪੀਆਂ ਹੈਗੀਆਂ ਜੋ ਮੈਨੂੰ ਪਤਾ ਚੱਲਿਆ ਹੈਗਾ। ਔਰ ਅਮੈਰੀਕਾ ਯੂਰਪ ਚ ਮੈਂ ਜਾਣਦਾ ਨਹੀਂ ਹੈਗਾ, ਤੁਸੀਂ ਅਮੈਰੀਕਾ ਔਰ ਕੈਨੇਡਾ ਵਿਚ ਮੈਨੂੰ ਪਤਾ ਨਹੀਂ ਕਿੰਨਾ ਕਵਰੇਜ ਹੋਈ ਹੋਏਗੀ, ਪਰ ਦੀ ਪੁਆਇੰਟ ਇਸ ਕਿ ਯੂਰਪ ਵਿਚ ਅਗਰ ਇੰਨਾ ਬੜਾ ਇਹ ਰੋਸ ਕਿਸਾਨਾਂ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹਦਾ ਮਤਲਬ ਸਾਫ਼ ਹੈ ਕਿ ਸਭ ਜਗ੍ਹਾ ਇੱਕੋ ਹੀ ਕ੍ਰਾਈਸਿਸ ਹੈਗਾ, ਔਰ ਕ੍ਰਾਈਸਿਸ ਹੈਗਾ ਇਨਕਮ ਦਾ। ਕਿਸਾਨਾਂ ਨੂੰ ਇਨਕਮ ਨਹੀਂ ਮਿਲ ਰਹੀ ਹੈਗੀ ਹੈ, ਔਰ ਕਿਸਾਨ ਇੱਕ ਗਾਰੰਟਿਡ ਇਨਕਮ ਜਾਂ ਅਸ਼ੋਰਡ ਇਨਕਮ ਵਾਸਤੇ ਲੜ ਰਹੇ ਸੀਗੇ। ਮੈਂ ਉਸ ਟਾਈਮ ਵੀ ਦੇਖਿਆ ਜਦ ਹਿੰਦੁਸਤਾਨ ਚ ਲੜਾਈ ਸੀਗੀ, ਤਾਂ ਐਕਚੁਅਲੀ ਉਹ ਲੜਾਈ ਅਸ਼ੋਰਡ ਇਨਕਮ ਵਾਸਤੇ ਸੀਗੀ, ਜਿਹਨੂੰ ਬਾਅਦ ਚ ਇਹਨਾਂ ਨੇ ਗਾਰੰਟਿਡ ਪ੍ਰਾਈਸ ਕਿਹਾ। ਇਸ ਤਰੀਕੇ ਨਾਲ ਅਮੈਰੀਕਾ ਚ 1979 ਵਿਚ ਹਜ਼ਾਰਾਂ ਟਰੈਕਟਰ ਵਾਸ਼ਿੰਗਟਨ ਡੀਸੀ ਚ ਪ੍ਰੋਟੈਸਟ ਵਿਚ ਆਏ ਸੀਗੇ, ਬੜੀ ਪੁਰਾਣੀ ਗੱਲ ਹੋ ਗਈ ਹੈ, ਲੇਕਿਨ ਉਸ ਟਾਈਮ ਵੀ ਡਿਮਾਂਡ ਜਿਹੜੀ ਸੀਗੀ ਇਨਕਮ ਪੈਰਿਟੀ ਦੀ ਸੀਗੀ, ਯਾਨੀ ਗਾਰੰਟਿਡ ਇਨਕਮ ਦੀ ਸੀਗੀ। ਔਰ ਯੂਰਪ ਵਿਚ ਅਸੀਂ ਦੇਖ ਲਿਆ ਹੈਗਾ ਕਿ ਡਿਮਾਂਡ ਵੀ ਇਨਕਮ ਵਾਸਤੇ ਹੈਗੀ ਕਿ ਅਸ਼ੋਰਡ ਇਨਕਮ ਮਿਲੇ, ਪਰ ਜਿਹੜਾ ਸੋਲੂਸ਼ਨ ਹੋਇਆ ਹੈਗਾ ਫਰਾਂਸ ਵਿਚ, ਉਹਦੇ ਵਿਚ ਮੈਨੂੰ ਲੱਗਦਾ ਹੈ ਕਿ ਯੂਰਪ ਨੂੰ ਵੀ ਇੱਕ ਸਬਕ ਹਿੰਦੁਸਤਾਨ ਤੋਂ ਲੈਣਾ ਪਏਗਾ। ਔਰ ਉਹ ਹੈ ਕਿ ਬਈ ਜਿਹੜੇ ਸਾਡੇ ਕਿਸਾਨ ਮੰਗ ਰਿਹਾ ਕਿ ਮਿਨੀਮਮ ਸਪੋਰਟ ਪ੍ਰਾਈਸ ਨੂੰ ਕਾਨੂੰਨੀ ਅਧਿਕਾਰ ਬਣਾਇਆ ਜਾਏ, ਉਸੇ ਤਰੀਕੇ ਨਾਲ ਯੂਰਪ ਦੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਉਹ ਵੀ ਡਿਮਾਂਡ ਕਰਨ ਕਿ ਬਈ ਹਿੰਦੁਸਤਾਨ ਤੋਂ ਲੈ ਕੇ ਅਸੀਂ MSP ਨੂੰ ਉੱਥੇ ਪਹਿਲੇ MSP ਦਾ ਸਿਸਟਮ ਲਿਆਇਆ ਜਾਏ ਔਰ ਉਹਦੇ ਬਾਅਦ ਉਹਨੂੰ ਕਾਨੂੰਨੀ ਅਧਿਕਾਰ ਬਣਾਇਆ ਜਾਏ। ਉਹੀ ਇੱਕ ਰਸਤਾ ਹੈਗਾ ਕਿ ਬਈ ਕਿਸਾਨਾਂ ਨੂੰ ਅਸੀਂ ਇਸ ਕ੍ਰਾਈਸਿਸ ਦੇ ਵਿਚੋਂ ਕੱਢ ਸਕਦੇ ਹੈਗਾ
ਜੀ। ਤੇ ਡਾਕਟਰ ਸਾਹਿਬ, ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਮੈਂ ਉਹਦੇ ਉੱਤੇ ਇੱਕ ਵਾਰੀ ਉਹ ਧਿਆਨ ਦੇਣਾ ਚਾਹੁੰਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਖ਼ਬਰ ਬੜੀ ਮੁਸ਼ਕਲ ਨਾਲ ਮਿਲੀ ਹੈ, ਹਨਾ ਜੀ। ਖ਼ਬਰ ਮੈਨੂੰ ਵੀ ਇਹ ਦੇਖੋ ਵੀ ਭਾਰਤ ਵਿੱਚ ਮੇਰੇ ਘਰ ਨਾ ਉਹ ਪੁਰਾਣੇ ਹਜੇ ਵੀ ਅਖਬਾਰਾਂ ਵਿੱਚ, ਇੱਕ ਤਾਂ ਆਪਣੇ ਜਲੰਧਰ ਤੋਂ ਨਵਾਂ ਜ਼ਮਾਨਾ ਅਖਬਾਰ ਛਪਦਾ, ਉਹ ਆਇਆ ਤੇ ਉਹਦੇ ਵਿੱਚ ਬੜੀ ਪ੍ਰੋਮੀਨੈਂਟ ਹੈਡਲਾਈਨ ਦਿੱਤੀ। ਫਿਰ ਉਹ ਤੋਂ ਬਾਅਦ ਮੈਨੂੰ ਤੁਹਾਡੇ ਵੀ ਨੋਟੀਫਿਕੇਸ਼ਨ ਆ ਜਾਂਦੀਆਂ ਨੇ। ਮੇਰੇ ਸਿਰਫ ਦੋ ਸੋਰਸ ਸੀਗੇ, ਡਿਸਪਾਈਟ ਵੀ ਮੈਂ ਇੰਨੀਆਂ ਨਿਊਜ਼ ਕਵਰੇਜ ਦੇਖਦਾ, ਮੇਰੇ ਘਰ 5-7 ਅਖਬਾਰ ਵੀ ਆਉਂਦੇ ਨੇ, ਹੋਰ ਕਿਤੋਂ ਨਹੀਂ ਮਿਲਿਆ। ਇਸ ਤੋਂ ਬਾਅਦ ਮੈਂ ਗੂਗਲ ਕੀਤੀ, ਫਿਰ AP, AFP, ਰੋਇਟਰਸ, ਗਾਰਡੀਅਨ, ਫਿਰ ਇਨ੍ਹਾਂ ਦੀਆਂ ਖ਼ਬਰਾਂ ਮਿਲੀਆਂ। ਮਤਲਬ ਇਨ੍ਹਾਂ ਨੂੰ ਲਗਾ ਤਾਂ ਦਿੱਤਾ ਗਿਆ ਅਖਬਾਰਾਂ ਨੇ ਵੀ, ਜਿਨ੍ਹਾਂ ਨੇ ਲਾਇਆ ਵੀ ਹੈ, ਪਰ ਇਸ ਤਰ੍ਹਾਂ ਲਾਇਆ ਗਿਆ ਕਿ ਚਲੋ ਰਸਮ ਵੀ ਪੂਰੀ ਹੋ ਜਾਏ ਤੇ ਪਤਾ ਵੀ ਨਾ ਲੱਗੇ। ਤੇ ਪਹਿਲੀ ਗੱਲ ਤੇ ਇਹੀ ਹੈ ਕਿ ਇਹ ਖ਼ਬਰਾਂ ਜਿਹੜੀਆਂ ਨੇ ਇਨ੍ਹਾਂ ਤੋਂ ਦੁਨੀਆਂ ਨੂੰ ਦੂਰ ਰੱਖਿਆ ਜਾ ਰਿਹਾ, ਔਰ ਯੂਰਪ ਦੇ ਲੋਕ ਵੀ ਇੱਕ ਕਿਸਾਨ ਦੇ ਸਮੂਹ ਦੇ ਸੰਗਠਨ ਵਿਚ ਆਉਂਦੇ ਆ। ਇਹਦੇ ਵਿਚ ਜਿਹੜੀਆਂ ਉਥੇ ਨੈਰੋ ਡਿਵੀਜ਼ਨਸ ਨੇ, ਜਿਵੇਂ ਅਸੀਂ ਕਹਦੇ ਚਲੋ ਜੀ ਜਰਮਨਾਂ ਦੇ ਵਿਚ ਵੀ ਬਥੇਰੀਆਂ ਆਪਸ ਵਿਚ ਕਾਨਫਲਿਕਟ ਹੁੰਦੇ ਹੀ ਨੇ, ਉਨ੍ਹਾਂ ਸਾਰਿਆਂ ਨੂੰ ਛੱਡ ਕੇ ਇਕ ਯੂਨੀਫਾਈਡ ਇਮੇਜ ਦਿਖੀ ਹੈ, ਜਿਹਦੇ ਵਿਚ ਉਹ ਐਜ਼ ਅ ਕਿਸਾਨ ਸਾਰਾ ਯੂਰਪ ਦਾ ਜਦੋਂ ਇਕੱਠਾ ਹੋ ਕੇ ਆਉਂਦਾ। ਮਤਲਬ ਜਿਹੜੇ ਰੀਜਨਲ ਡਿਫਰੈਂਸਿਸ ਨੇ, ਦੇ ਹੈਵ ਲੈਫਟ ਦੈਮ ਬਿਹਾਈਂਡ, ਬਟ ਸਟਿਲ ਨਿਊਜ਼ ਪੇਪਰ ਐਂਡ ਨਿਊਜ਼ ਮੀਡੀਆ ਆਰਗੇਨਾਈਜੇਸ਼ਨ ਆਰ ਟਰਾਇੰਗ ਦੇਅਰ ਬੈਸਟ ਟੂ ਕੀਪ ਦੋਜ਼ ਥਿੰਗਸ ਅਵੇ ਫਰੋਮ ਪਬਲਿਕ ਡੋਮੇਨ। ਜੀ,
ਯੂ ਆਰ ਵੈਰੀ ਰਾਈਟ ਸਰ, ਕਿ ਮੈਂ ਦੇਖਿਆ ਕਿ ਹਿੰਦੁਸਤਾਨ ਵਿਚ ਵੀ ਜਿੰਨੀ ਕਵਰੇਜ ਹੋਈ ਹੈਗੀ ਹੈ ਉਹ ਕਿਤੇ ਨਾ ਕਿਤੇ ਸਿੰਗਲ ਕਾਲਮ ਵਿਚ ਡਿਸਮਿਸ ਹੋ ਜਾਂਦੀ ਸੀਗੀ, ਲੇਕਿਨ ਜਦ ਮੇਰਾ ਪਹਿਲਾ ਇਕ ਲੇਖ ਛਪਿਆ ਹੈਗਾ, ਮੇਰਾ ਜਿਹੜਾ ਕਾਲਮ ਹੈ ਟ੍ਰਿਬਿਊਨ ਵਿਚ, ਔਰ ਉਹਦੇ ਨਾਲ ਜਿਹੜਾ ਇਕ ਇਕ ਤਰ੍ਹਾਂ ਦਾ ਕਹਿੰਦੇ ਨਾ ਇਨਫਾਰਮੇਸ਼ਨ ਸਪਰੈਡ ਹੋਇਆ ਹੈਗਾ, ਔਰ ਉਹਦੇ ਬਾਅਦ ਪੰਜਾਬੀ ਟ੍ਰਿਬਿਊਨ ਉਹਨਾਂ ਨੇ ਟ੍ਰਾਂਸਲੇਟ ਕਰਕੇ ਵੀ ਉਹਨੂੰ ਛਾਪਿਆ ਹੈਗਾ। ਉਸ ਨਾਲ ਕੀ ਹੁੰਦਾ ਕਿ ਬਈ ਪੂਰਾ ਅੱਜ ਤੱਕ ਸੋਸ਼ਲ ਮੀਡੀਆ ਦਾ ਸਮੇਂ ਹੈਗਾ, ਔਰ ਉਹਦੇ ਵਿਚ ਇੰਨਾ ਸ਼ੇਅਰ ਹੋਇਆ ਕਿ ਲੋਕਾਂ ਨੂੰ ਪਤਾ ਚੱਲਣਾ ਸ਼ੁਰੂ ਹੋਇਆ ਕਿ ਬਈ ਹੋਇਆ ਕੀ ਹੈਗਾ। ਪਹਿਲੇ ਜਰਮਨੀ ਚ ਹੋਇਆ ਸੀ, ਤੁਹਾਨੂੰ ਯਾਦ ਹੈ ਉਸ ਟਾਈਮ ਦੇ ਪ੍ਰੋਟੈਸਟ ਤੇ ਮੈਂ ਲਿਖਿਆ ਸੀਗਾ, ਔਰ ਹੁਣ ਫਿਰ ਦੂਸਰਾ ਲੇਖ ਜਿਹੜਾ ਮੇਰਾ ਸੀਗਾ 2 ਹਫ਼ਤੇ ਬਾਅਦ, ਉਹਦੇ ਵਿਚ ਮੈਂ ਯੂਰਪ ਦੇ ਪ੍ਰੋਟੈਸਟ ਸਾਰੀ ਕੰਟਰੀ ਕੀ ਹੋ ਗਿਆ ਹੈਗਾ ਉਹਦੇ ਉਪਰ ਮੇਰਾ ਇਕ ਅਨਾਲਿਸਿਸ ਸੀਗਾ। ਔਰ ਮੈਨੂੰ ਲੱਗਦਾ ਕਿ ਇਹ ਦੋਨੋਂ, ਅਗਰ ਤੁਸੀਂ ਦੇਖੋ ਸਾਰੇ ਮੀਡੀਆ ਵਿਚ ਤਾਂ ਸ਼ਾਇਦ ਮੈਂ ਹੀ ਸੀਗਾ ਜਿਹਨੇ ਇਹ ਲਿਖਿਆ ਹੈਗਾ, ਪਰ ਦੈਟਸ ਓਕੇ, ਉਹ ਤਾਂ ਅਨਫੋਰਚੁਨੇਟ ਹੈ ਕਿ ਸਾਡਾ ਮੀਡੀਆ ਇਨ੍ਹਾਂ ਗੱਲਾਂ ਦੇ ਚੁੱਪ ਹੈਗਾ, ਲੇਕਿਨ ਸੱਚਾਈ ਹੈ ਕਿ ਲੋਕ ਤਾਂ ਸਮਝਦੇ ਹੈ ਨਾ, ਲੋਕ ਤਾਂ ਆਪਣਾ ਗੁੱਸਾ ਪ੍ਰਗਟ ਕਰਨ ਦਾ ਤਰੀਕਾ ਦੇਖੋ ਉਹਨਾਂ ਨੇ ਦਿਖਾਇਆ ਹੀ ਹੈ ਨਾ ਦੁਨੀਆਂ ਨੂੰ, ਔਰ ਦਿਖਾਇਆ ਇੰਨਾ ਜ਼ਬਰਦਸਤ ਹੈਗਾ ਕਿ ਫਰਾਂਸ ਦੀ ਸਰਕਾਰ ਨੂੰ ਤਾਂ ਝੁਕਣਾ ਪਿਆ। ਉਨ੍ਹਾਂ ਨੇ ਆਲਰੇਡੀ 450 ਮਿਲੀਅਨ ਦੇ ਆਸ ਪਾਸ ਵੀ ਇਹਨਾਂ ਨੂੰ ਹੋਰ ਇਨਸੈਂਟਿਵਸ ਦਿੱਤੇ ਆ ਕਿਸਾਨਾਂ ਨੂੰ, ਔਰ ਇਸੇ ਕਰਕੇ ਜਿਹੜੇ ਬੜੇ ਕਿਸਾਨ ਨੇ ਵਾਪਿਸ ਚਲੇ ਗਏ, ਲੇਕਿਨ ਛੋਟੇ ਕਿਸਾਨ ਖੁਸ਼ ਨਹੀਂ ਹੈਗੇ ਫਰਾਂਸ ਦੇ, ਔਰ ਉਹ ਹਲੇ ਹੋਰ ਉਹਨਾਂ ਨੇ ਮੈਸੇਜ ਭੇਜਿਆ ਕਿ ਸਾਰੇ ਇਕੱਠੇ ਹੋ ਅਸੀਂ ਆਪਣਾ ਪ੍ਰੋਟੈਸਟ ਚੱਲਣਾ। ਉਹਦਾ ਕਾਰਨ ਵੀ ਹੈਗਾ ਕਿ ਫਰਾਂਸ ਵਿੱਚ ਅਸੀਂ ਦੇਖੋ ਕਦੀ ਮੰਨ ਨਹੀਂ ਸਕਦੇ ਕਿ ਇੱਕ ਤਿਹਾਈ ਕਿਸਾਨ, ਸਭ ਤੋਂ ਜ਼ਿਆਦਾ ਕਿਸਾਨ ਪਹਿਲੀ ਗੱਲ ਯੂਰਪ ਵਿੱਚ ਫਰਾਂਸ ਵਿੱਚ ਹੈਗੇ, ਔਰ ਫਰਾਂਸ ਵਿੱਚ ਇੱਕ ਤਿਹਾਈ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਮੰਥਲੀ ਇਨਕਮ ਹੈ ਉਹ ਮਾਤਰ 300 ਯੂਰੋ ਹੈਗੀ ਹੈ ਸਰ, ਯਾਨੀ 300 ਯੂਰੋ ਯਾਨੀ 27,000 ਰੁਪਏ ਦੇ ਕਰੀਬ ਉਹਨਾਂ ਦੀ ਮੰਥਲੀ ਇਨਕਮ ਹੈਗੀ ਹੈ ਫਰਾਂਸ ਦੇ ਕਿਸਾਨਾਂ ਨੂੰ। ਅਸੀਂ ਮੰਨ ਸਕਦੇ ਹਾਂ ਕਿ ਫਰਾਂਸ ਦੇ ਕਿਸਾਨ ਇਸ ਕ੍ਰਾਈਸਿਸ ਵਿੱਚ ਹੋਣਗੇ, ਤਾਂ ਇਹਦਾ ਮਤਲਬ ਹੈ ਕਿ ਮੈਂ ਜੋ ਹਰ ਵਾਰ ਬੋਲਦਾ ਹੀ ਹੈ ਕਿ ਜੇ ਤੁਸੀਂ ਮਾਰਕੀਟਸ ਉੱਪਰ ਡਿਪੈਂਡੈਂਟ ਰਹੋਗੇ, ਜੋ ਅੱਜ ਤੱਕ ਹੋਇਆ ਹੈਗਾ ਕਿ ਅਸੀਂ ਐਗਰੀਕਲਚਰ ਨੂੰ ਮਾਰਕੀਟਸ ਦੇ ਉੱਪਰ ਡਿਪੈਂਡੈਂਟ ਕੀਤਾ ਕਿ ਵੀ ਜੋ ਭਾਅ ਮਿਲੇਗਾ ਕਿਸਾਨ ਨੂੰ ਉਹ ਮਾਰਕੀਟ ਡਿਸਾਈਡ ਕਰੇਗੀ, ਹੈ ਨਾ। ਉਹਦੇ ਕਰਕੇ ਫਲਕਚੁਏਸ਼ਨ ਬਹੁਤ ਹੁੰਦੀ, ਜਿਹਨੂੰ ਅਸੀਂ ਵੋਲੇਟੈਲਿਟੀ ਕਹਿੰਦੇ ਹੈਗੇ, ਕਦੀ ਕਿਸਾਨ ਨੂੰ ਅੱਛਾ ਦਾਮ ਮਿਲ ਜਾਂਦਾ, ਕਦੀ ਘੱਟ ਮਿਲ ਜਾਂਦਾ ਹੈਗਾ, ਲੇਕਿਨ ਸਭ ਮਿਲਾ ਕੇ ਦੇਖ ਲੀਜੀਏ ਤਾਂ ਕਿਸਾਨ ਨੈਗੇਟਿਵ ਜ਼ੋਨ ਚ ਰਹਿੰਦਾ ਹੈਗਾ। ਔਰ ਉਹਦਾ ਸਭ ਤੋਂ ਬੜਾ ਉਦਾਹਰਣ ਸਾਡੇ ਸਾਹਮਣੇ ਫਰਾਂਸ ਦਾ ਹੈਗਾ ਕਿ ਅਗਰ ਇੱਕ ਤਿਹਾਈ ਕਿਸਾਨ 300 ਯੂਰੋ ਵਿੱਚ ਗੁਜ਼ਾਰਾ ਕਰਦੇ ਆ, ਔਰ ਤੁਸੀਂ ਦੇਖੋ ਇੰਟਰਸਟਿੰਗਲੀ ਫਰਾਂਸ ਦੇ ਪਾਰਲੀਮੈਂਟ ਨੇ ਇੱਕ ਪਾਸ ਕੀਤਾ ਹੈ ਡਾਇਰੈਕਟਿਵ ਕਿ ਜਿਹੜੇ ਉੱਥੇ ਐਮ ਪੀਜ਼ ਹੈਗੇ ਆ ਮੈਂਬਰ ਪਾਰਲੀਮੈਂਟ, ਉਹਨਾਂ ਨੂੰ 300 ਯੂਰੋ ਦਾ ਹਰ ਮਹੀਨੇ ਖਰਚਾ ਹੋਰ ਬੜਾਤਾ ਉਹਨਾਂ ਦਾ। ਤੁਸੀਂ ਦੇਖੋ ਸੀ ਐਮ ਪੀ ਦਾ 300 ਯੂਰੋ ਨਾਲ ਉਹ ਤੁਹਾਡੇ ਆਪਣੇ ਕਿਸਾਨ ਜਿਹੜੇ ਹੈਗੇ ਉਹ 300 ਯੂਰੋ ਵਿੱਚ ਸਰਵਾਈਵ ਕਰਦੇ ਹੈਗੇ ਆ। ਸੋ ਇਹਦਾ ਮਤਲਬ ਸਾਫ ਹੈ ਕਿ ਦੁਨੀਆਂ ਦੀ ਨਜ਼ਰ ਜਿਹੜੀ ਹੈ ਨਾ ਕਿਸਾਨਾਂ ਤੋਂ ਹਟ ਗਈ ਹੈ। ਮੇਰਾ ਮੰਨਣਾ ਹੈ ਕਿ ਇੱਕ ਬਿਗ ਡਿਸਕਨੈਕਟ ਬਿਟਵੀਨ ਜਿਹੜਾ ਪ੍ਰੋਡਿਊਸ ਕਰ ਰਿਹਾ ਸਾਡੇ ਵਾਸਤੇ ਅਨਾਜ ਔਰ ਜਿਹੜੇ ਅਸੀਂ ਖਾ ਰਹੇ ਹੈਗੇ ਆ। ਸੋ ਇਹ ਸਾਡਾ ਜਿਹੜਾ ਇੱਕ ਬੜਾ ਜਬਰਦਸਤ ਡਿਸਕਨੈਕਟ ਹੋ ਗਿਆ ਹੈਗਾ, ਉਹਦਾ ਹੀ ਕਾਰਨ ਹੈ ਕਿ ਅੱਜ ਕਿਸਾਨ ਸਾਰੀ ਦੁਨੀਆਂ ਵਿੱਚ ਆਪਣਾ ਗੁੱਸਾ ਪ੍ਰਗਟ ਕਰ ਰਹੇ, ਖੜੇ ਹੋਣ ਦੀ ਗੱਲ ਕਰ ਰਹੇ ਹੈਗੇ ਆ। ਆਈ ਥਿੰਕ ਦਿਸ ਇਜ਼ ਵਟ ਦੀ ਵਰਲਡ ਨੀਡਸ ਟੂ ਅੰਡਰਸਟੈਂਡ, ਕਿਵੇਂ ਅਸੀਂ ਕਿਸਾਨਾਂ ਨੂੰ ਹੁਣ ਜ਼ਿਆਦਾ ਇਗਨੋਰ ਨਹੀਂ ਕਰ ਸਕਦੇ। ਕਿਸਾਨਾਂ ਨੂੰ ਹੁਣ ਸਮਝ ਆ ਗਿਆ ਕਿ ਅਸਲੀ ਮਾਰ ਉਹਨਾਂ ਦੀ ਇਨਕਮ ਤੇ ਹੈਗੀ ਹੈ, ਔਰ ਉਹ ਹੁਣ ਸਮਝ ਗਏ ਕਿ ਸਾਨੂੰ ਇਨਕਮ ਮਿਲਣੀ ਚਾਹੀਦੀ। ਬਹੁਤ ਲੋਕਾਂ ਨੇ ਉੱਥੇ ਕਿਹਾ ਹੈਗਾ ਪ੍ਰਦਰਸ਼ਨਾਂ ਵਿੱਚ ਯੂਰਪ ਚ ਕਿ ਵੀ ਸਾਨੂੰ ਇਨਸੈਂਟਿਵ ਨਹੀਂ ਚਾਹੀਦੇ, ਸਾਨੂੰ ਆਪਣੀ ਫਸਲ ਦਾ ਬਿਲਕੁਲ ਠੀਕ ਮੁੱਲ ਚਾਹੀਦਾ ਹੈਗਾ, ਠੀਕ ਮਿਲਣਾ ਚਾਹੀਦਾ। ਇਹ ਉਹ ਕਿਸਾਨ ਕਹਿ ਰਹੇ ਉੱਥੇ, ਔਰ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਕਿਸਾਨ ਵੀ ਉਹੀ ਕਹਿ ਰਹੇ ਹੈਗੇ ਕਿ ਸਾਨੂੰ ਵੀ ਠੀਕ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ ਹੈਗਾ, ਸਾਨੂੰ ਸਬਸਿਡੀ ਨਹੀਂ ਚਾਹੀਦੀ ਹੈਗੀ। ਮੈਂ ਹੁਣ ਵੀ ਕਹਿਣਾ ਹੈਗਾ ਕਿ ਯੂਰਪ ਦੇ ਕਿਸਾਨਾਂ ਨੂੰ ਇੱਕ ਸਮਝ ਲੈਣਾ ਚਾਹੀਦਾ ਹੁਣ ਇੰਨੇ ਦਿਨਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਕਿ ਬਈ ਤੁਹਾਨੂੰ ਇਨਸੈਂਟਿਵ ਨਹੀਂ ਚਾਹੀਦੇ, ਤੁਹਾਨੂੰ ਵੀ ਇੱਕ ਸਥਾਈ ਇੱਕ ਉਹਦਾ ਸੋਲੂਸ਼ਨ ਚਾਹੀਦਾ ਹੈਗਾ। ਔਰ ਉਹ ਤਾਂ ਹੀ ਹੋ ਸਕਦਾ ਕਿ ਤੁਸੀਂ ਵੀ ਅਡਾਪਟ ਕਰੋ ਹਿੰਦੁਸਤਾਨ ਤੋਂ ਕਿ ਅਸੀਂ ਯੂਰਪ ਚ ਵੀ ਮਿਨੀਮਮ ਸਪੋਰਟ ਪ੍ਰਾਈਸ ਲੈ ਕੇ ਆਈਏ ਔਰ ਉਹਨੂੰ ਕਾਨੂੰਨੀ ਅਧਿਕਾਰ ਬਣਾਇਆ ਜਾਏ।
ਰਾਈਟ, ਤੇ ਡਾਕਟਰ ਸਾਹਿਬ ਹੁਣ ਆਪਾਂ ਜਿਹੜੀ ਅਕਸਰ ਹੀ ਗੱਲ ਕਰਦੇ ਹੁੰਦੇ ਆ ਕਿ ਆਖਿਰ ਇਹਦਾ ਕੀਤਾ ਕੀ ਜਾਵੇ, ਕਿਉਂਕਿ ਦੇਖੋ ਵਰਲਡ ਓਵਰ ਜਿਹੜੀਆਂ ਸਰਕਾਰਾਂ ਨੇ, ਵਰਲਡ ਬੈਂਕ ਹੈ ਜਾਂ IMF ਹੈ, ਵਟ ਐਵਰ ਇਜ਼ ਦਾ ਸਟਰਕਚਰ, ਵਟ ਐਵਰ ਕਿਉਂ ਦੇਰ ਇਜ਼ ਦਾ ਸਟਰਕਚਰ, ਉਹਦੇ ਅੰਡਰ ਕਾਰਪੋਰੇਸ਼ਨ ਨੂੰ ਬੜੀ ਜਲਦੀ ਉਹਨਾਂ ਦੇ ਰਸਤੇ ਖੋਲੇ ਜਾ ਰਹੇ ਆ, ਆਮ ਲੋਕ ਬੜੀਆਂ ਫਰੈਗਮੈਂਟਡ ਡਿਵੀਜ਼ਨਸ ਦੇ ਵਿਚ ਵੰਡੇ ਹੋਏ ਆ, ਤੇ ਇਹ ਬੜੀ ਸਸਟੇਨਡ ਤੇ ਬੜੀ ਨੌਲੇਜੇਬਲ ਕੀ ਕਹਿ ਸਕਦੇ ਆ ਇਹਨੂੰ ਸਟਰਗਲ ਹੈ, ਤੇ ਇਹਦੇ ਵਿਚ ਤੁਸੀਂ ਹੁਣ ਦੁਨੀਆਂ ਭਰ ਨੂੰ ਦੇਖਦੇ ਕਰਦੇ ਹੋ, ਕਿਤੇ ਕੋਈ ਰਸਤਾ ਨਿਕਲ ਰਿਹਾ, ਕਿਤੇ ਕੋਈ ਅੰਡਰਸਟੈਂਡਿੰਗ ਡਿਵੈਲਪ ਹੋ ਰਹੀ ਹੈ, ਕਿਉਂਕਿ ਆਖਿਰ ਨੂੰ ਕਾਰਪੋਰੇਟ ਮਾਡਲ ਇਜ਼ ਨਾਟ ਏ ਸਕਸੈਸਫੁਲ ਮਾਡਲ, ਉਹਦੇ ਨਾਲ ਬਹੁਤ ਵੱਡਾ ਇਮਬੈਲੈਂਸ ਹੋ ਜਾਣਾ ਜਿਹਨੇ ਮੈਨਕਾਈਂਡ ਨੂੰ ਖਤਰੇ ਚ ਪਾ ਰੱਖਿਆ, ਤੇ ਕੀ ਇਹ ਸਮਝ ਜਾਣਗੇ ਜਾਂ ਵਿਨਾਸ਼ ਵੱਲ ਨੂੰ ਵੱਧ ਰਹੇ ਹਾਂ, ਕਿਉਂਕਿ ਅਲਟੀਮੇਟਲੀ ਜੇ ਆਪਾਂ ਉਹਨਾਂ ਨੂੰ ਅਲਾਓ ਵੀ ਕਰ ਦਈਏ ਨਾ, ਦੈਨ ਦੇਰ ਹਿਊਮਨ ਐਗਜ਼ਿਸਟੈਂਸ ਡਜ਼ ਨਾਟ ਸੀਮ ਟੂ ਗੋ ਬਿਯੋਂਡ 50-100 ਈਅਰਸ।
ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਇਸ ਵੀ ਨੀਡ ਟੂ ਆਲ ਯੂ ਨੋ ਏ ਲਰਨ ਐਂਡ ਬੀ ਆਲਸੋ ਸਟੈਂਡ ਅਪ ਫੋਰ ਦੀ ਰਾਈਟਸ ਆਫ ਦੀ ਫਾਰਮਰਸ ਐਂਡ ਆਲਸੋ ਦੀ ਅਦਰ ਸੈਕਸ਼ਨ ਆਫ ਦੀ ਸੋਸਾਇਟੀ। ਉਹ ਚ ਬੜੀ ਇੰਟਰਸਟਿੰਗ ਗੱਲ ਇਹ ਹੈਗਾ ਕਿ ਮੈਂ ਬਹੁਤ ਸਾਲਾਂ ਤੋਂ ਇੱਕ ਗੱਲ ਕਹਿੰਦਾ ਆਇਆ ਹੈਗਾ ਕਿ ਵੀ ਰਾਈਟ ਵਿੰਗ ਇਕਨੋਮਿਕਸ ਨੋ ਰਾਈਟ ਵਿੰਗ ਪੋਲੀਟਿਕਸ ਚਾਹੀਦੀ ਹੈਗੀ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜੀ ਰਾਈਟ ਵਿੰਗ ਇਕਨੋਮਿਕਸ ਹੈ, ਜਿਹੜੀ ਮਾਰਕੀਟ ਇਕਾਨਮੀ, ਨਿਊ ਲਿਬਰਲ ਇਕਾਨਮੀ ਦੀ ਆਪਾਂ ਗੱਲ ਕਰਦੇ ਹੈਗੇ ਆ, ਉਹਨਾਂ ਨੂੰ ਐਗਰੀਕਲਚਰ ਨੂੰ ਐਕਸਪਲੋਇਟ ਕਰਨ ਦੀ ਛੂਟ ਚਾਹੀਦੀ ਹੈਗੀ ਹੈ। ਔਰ ਉਹ ਤਾਂ ਹੀ ਹੋ ਸਕਦੀ ਹੈ ਜੇ ਤੁਹਾਨੂੰ ਸਭ ਨੂੰ ਜਾਂ ਸੋਸਾਇਟੀ ਨੂੰ ਆਪਾਂ ਇੰਗੇਜ ਰੱਖੀਏ ਰਾਈਟ ਵਿੰਗ ਪੋਲੀਟਿਕਸ ਵਿੱਚ, ਨੈਸ਼ਨਲਿਜ਼ਮ ਵਿੱਚ ਜਾਂ ਜੋ ਵੀ ਹੋ ਰਿਹਾ ਦੁਨੀਆਂ ਭਰ ਵਿੱਚ ਹੋ ਰਿਹਾ ਹੈਗਾ, ਉਹਨੂੰ ਅਸੀਂ ਉਹਨਾਂ ਨੂੰ ਬਿਜ਼ੀ ਰੱਖਿਆ ਉਹਦੇ ਵਿੱਚ ਤਾਂ ਕਿ ਅਸੀਂ ਆਪਣਾ ਕੰਮ ਕਰੀ ਜਾਈਏ, ਰਾਈਟ ਵਿੰਗ ਇਕਨੋਮਿਕਸ ਜਿਹੜੀ ਹੈ ਆਪਣਾ ਕੰਮ ਕਰੀ ਜਾਏ। ਇਹ ਤਾਂ ਇੱਕ ਦੁਨੀਆਂ ਵਿੱਚ ਇੱਕ ਪੈਟਰਨ ਹੈਗਾ, ਲੇਕਿਨ ਉਹਦੇ ਨਾਲ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਸਰ ਕਿ ਹੁਣ ਦੁਨੀਆਂ 'ਚ ਬਹੁਤ ਸਾਰੇ ਇਕਨੋਮਿਸਟ ਹੈਗੇ ਜਿਨ੍ਹਾਂ ਨੇ ਉਸ ਮੁੱਖ ਧਾਰਾ ਦੇ ਇਕਨੋਮਿਕਸ ਨੂੰ ਚੈਲੰਜ ਕਰਨਾ ਸ਼ੁਰੂ ਕਰਤਾ ਹੈਗਾ, ਟਾਕਿੰਗ ਆਫ ਦੀ ਬਿਗ ਵਨਸ। ਹੁਣ ਦੇਖੋ ਨਾ, ਇੱਕ ਇੱਕ ਅਮਰੀਕਾ ਦੇ ਇੱਕ ਇਕਾਨਮਿਸਟ ਨੇ ਬੜੀ ਅੱਛੀ ਗੱਲ ਕਹੀ ਹੈ, ਉਹਨਾਂ ਨੇ ਕਿਹਾ ਕਿ ਜੋ ਮੇਨਲੈਂਡ ਇਕਾਨਮਿਸਟ ਯਾਨੀ ਜੋ ਡੋਮੀਨੇਟ ਕਰ ਰਹੀ ਹੈ ਇਕਨੋਮਿਕਸ, ਅਗਰ ਉਹ ਇਸ ਤਰ੍ਹਾਂ ਚੱਲ ਰਹੀ ਹੈ ਤਾਂ ਲੈਟ ਅਸ ਚੇਂਜ ਦੀ ਮੇਨਲੈਂਡ ਇਕਨੋਮਿਕਸ, ਬਹੁਤ ਬੜੀ ਗੱਲ ਕਹੀ ਹੈ। ਅੱਛਾ ਉਹ ਚੇਂਜ ਕਿਸ ਤਰ੍ਹਾਂ ਹੋਏਗੀ? ਚੇਂਜ ਇਹ ਨਹੀਂ ਕਿ ਉੱਥੇ ਕੋਈ ਜਨੇਵਾ ਵਿੱਚ ਕੋਈ ਡਿਸੀਜਨ ਹੋਏਗਾ ਜਾਂ ਵਾਸ਼ਿੰਗਟਨ ਵਿੱਚ ਹੋਏਗਾ, ਉੱਥੇ ਤਾਂ ਇੱਕ ਵਾਸ਼ਿੰਗਟਨ ਕੰਸੈਂਸਸ ਇੱਕ ਵਾਰ ਹੋਇਆ ਸੀਗਾ ਜਿਹੜਾ ਜਿਹਦੇ ਉੱਪਰ ਹੁਣ ਬਹੁਤ ਸਵਾਲ ਖੜੇ ਹੋ ਗਏ ਹੈ। ਮੈਨੂੰ ਲੱਗਦਾ ਕਿ ਉਹ ਜਿਹੜਾ ਆਮ ਆਦਮੀ ਹੈ ਨਾ, ਉਹਨੂੰ ਜਦ ਤੱਕ ਉਹ ਸਮਝ ਕੇ ਆਪਣੀ ਆਵਾਜ਼ ਨਹੀਂ ਉਠਾਏਗਾ ਤਦ ਤੱਕ ਇਹ ਨਹੀਂ ਬਦਲਾਅ ਹੋ ਸਕਦਾ। ਮੇਰਾ ਮੰਨਣਾ ਹੈ ਕਿ ਵੀ ਆਮ ਆਦਮੀ ਇਹ ਨਾ ਸੋਚੇ ਕਿ ਵੀ ਅਗਰ ਤੁਸੀਂ ਸੋਚਦੇ ਹੋ ਕਿ ਨਹੀਂ ਜੀ ਇਹ ਤਾਂ ਕੁਛ ਹੋ ਹੀ ਨਹੀਂ ਰਿਹਾ ਹੈਗਾ, ਅਸੀਂ ਹੈਲਪਲੈਸ ਹੈਗੇ ਹਾਂ, ਦੈਟ ਮੀਨਸ ਯੂ ਹੈਵ ਫੇਲਡ। ਆਮ ਆਦਮੀ ਨੂੰ ਸਮਝ ਆਏ ਕਿ ਉਹ ਵੀ ਫੇਲੀਅਰ ਆਏਗਾ। ਤੁਸੀਂ ਕਹਿ ਰਹੇ ਸੀ ਨਾ ਕਿ ਉਧਰ ਉਹ ਫੇਲੀਅਰ ਹੋ ਗਿਆ, ਇਧਰ ਫੇਲੀਅਰ ਹੋ ਗਿਆ, ਜਿਸ ਆਪਾਂ ਗੱਲਾਂ ਕਈ ਵਾਰ ਕਰਦੇ ਹਾਂ। ਆਈ ਥਿੰਕ ਆਮ ਆਦਮੀ ਦਾ ਫੇਲੀਅਰ ਆਏਗਾ ਕਿ ਆਮ ਆਦਮੀ ਆਵਾਜ਼ ਹੀ ਨਹੀਂ ਇੱਥੇ ਉੱਠਦਾ, ਉਹਨਾਂ ਫਰਕ ਹੀ ਨਹੀਂ ਪੈਂਦਾ। ਤੁਸੀਂ ਆਪਣਾ ਕਹਿ ਰਹੇ ਕਿ ਤਨਖਾਹ ਸਾਨੂੰ ਮਿਲ ਜਾਂਦੀ ਹੈ, 9 to 5 ਅਸੀਂ ਕੰਮ ਕਰਦੇ ਹਾਂ ਕਿ ਸਾਨੂੰ ਇੱਕ ਪੱਕੀ ਫਿਕਸ ਤਨਖਾਹ ਮਿਲ ਜਾਂਦੀ ਹੈ, ਅਸੀਂ ਖੁਸ਼ ਆ ਗਏ। ਇੱਕ ਤੁਸੀਂ ਸੋਚਿਆ ਕਿ ਕਿਸਾਨ ਨੂੰ ਉਹਦੇ ਤਰਨੇ ਦੀ ਇੱਕ 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 ਫਿਕਸਡ ਇਨਕਮ ਕਿਉਂ ਨਹੀਂ ਮਿਲਦੀ, ਕਿਉਂ ਨਹੀਂ ਮਿਲਦੀ? ਤੁਸੀਂ ਕਈ ਸੋਚ ਸਕਦੇ ਹੋ ਕਿ 300 ਯੂਰੋ ਵਿੱਚ ਕਿਸਾਨ ਗੁਜ਼ਾਰਾ ਕਰ ਰਿਹਾ ਹੋਏ ਉੱਥੇ ਫਰਾਂਸ ਵਿੱਚ, ਤੁਹਾਡਾ ਗੁਜ਼ਾਰਾ ਵੀ 300 ਵਿੱਚ ਹੋਏ ਕਦੀ ਤੁਸੀਂ ਟੋਲਰੇਟ ਕਰੋਗੇ? ਜੇ ਤੁਸੀਂ ਆਪਣਾ ਨਹੀਂ ਟੋਲਰੇਟ ਕਰੋਗੇ ਤਾਂ ਕਿਸਾਨ ਦਾ ਕਿਸ ਤਰ੍ਹਾਂ ਤੁਸੀਂ ਟੋਲਰੇਟ ਕਰਦੇ ਹੋਗੇ? ਲੇਕਿਨ ਸਾਡੀ ਸਰ ਇੱਕ ਮਾਨਸਿਕਤਾ ਵਿੱਚ ਇੱਕ ਚੀਜ਼ ਪਾਰਤੀ ਗਈ ਹੈਗੀ ਜੋ ਅਸੀਂ ਸਭ ਨੇ ਕਬੂਲ ਕੀਤੀ ਹੈ, ਉਹ ਇਹ ਹੈਗਾ ਕਿ ਵੀ ਤੁਹਾਨੂੰ ਫੂਡ ਸਸਤਾ ਹੋਣਾ ਚਾਹੀਦਾ ਹੈ। ਉਹ ਸਸਤੇ ਫੂਡ ਕਰਕੇ ਅਸੀਂ ਸਾਰਾ ਸਾਡਾ ਜ਼ੋਰ ਉਹਦੇ ਉੱਪਰ ਲੱਗਿਆ ਰਹਿੰਦਾ। ਮੈਂ ਹਿੰਦੁਸਤਾਨ ਚ ਮੈਂ ਗੱਲ ਕਰਦਾ ਹੁੰਦਾ ਸਰ, ਜਿਹੜਾ ਤੁਸੀਂ ਹਿੰਦੁਸਤਾਨ ਦੀ ਗੱਲ ਕਰ ਰਹੇ ਹੋ, ਹੁਣ ਕਿਸਾਨਾਂ ਨੇ ਕਿਹਾ ਹੈ ਕਿ 13 ਫਰਵਰੀ ਤੋਂ ਪ੍ਰੋਟੈਸਟ ਕਰਨਗੇ ਔਰ ਉਹ MSP ਦੀ ਗੱਲ ਤੇ ਕਰਨਗੇ, ਤਾਂ ਮੈਨੂੰ ਯਾਦ ਹੈ ਜਦ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਨਾ ਜੀ, ਰਮਨ ਜੀ, ਉਸ ਟਾਈਮ ਜਦ ਮੈਂ 2 ਮਹੀਨੇ ਬਾਅਦ ਮੈਂ ਉਹਦੇ ਵਿੱਚ ਪਬਲਿਕਲੀ ਆਇਆ ਸੀਗਾ ਕਿਉਂਕਿ ਮੇਰੇ ਪਿਤਾ ਜੀ ਬਿਮਾਰ ਸੀਗੇ 2 ਮਹੀਨੇ, ਤਾਂ ਮੈਂ ਉਸ ਟਾਈਮ ਆਇਆ ਤਾਂ ਮੈਂ ਉਸ ਟਾਈਮ ਪਹਿਲੀ ਸਟੇਟਮੈਂਟ ਦਿੱਤੀ ਸੀਗੀ ਕਿ ਵੀ ਸਾਨੂੰ 3 ਕਾਨੂੰਨ, ਉਸ ਟਾਈਮ 3 ਕਾਨੂੰਨ ਸੀਗੇ ਤੁਹਾਨੂੰ ਯਾਦ ਹੋਏਗਾ, ਮੈਂ ਕਿਹਾ ਸੀ ਸਾਨੂੰ 3 ਕਾਨੂੰਨ ਨਹੀਂ ਸਰ ਸਾਨੂੰ ਚਾਹੀਦਾ, ਸਾਨੂੰ 4th ਕਾਨੂੰਨ ਚਾਹੀਦਾ ਹੈਗਾ। ਤਾਂ ਮੈਨੂੰ ਪੁੱਛਿਆ ਗਿਆ ਮੀਡੀਆ ਨੇ ਪੁੱਛਿਆ ਕਿ ਵੀ 4th ਕਾਨੂੰਨ ਕਿਹੜਾ ਹੋਇਆ, ਮੈਂ ਕਿਹਾ ਜੀ ਇੱਕ ਚਾਹੀਦਾ ਸਾਨੂੰ ਕਿ MSP ਨੂੰ ਤੁਸੀਂ ਕਾਨੂੰਨੀ ਅਧਿਕਾਰ ਬਣਾ ਦਿਓ, ਔਰ ਕਾਨੂੰਨੀ ਅਧਿਕਾਰ ਬਣਾ ਦਿਓ, ਉੱਥੇ ਥੱਲੇ ਖਰੀਦ ਨਹੀਂ ਹੋਏਗੀ।
ਠੀਕ ਹੈ,
ਜਦ ਮੈਂ ਇਹ ਗੱਲ ਕਹੀ ਔਰ ਮੈਂ ਰਿਪੀਟ ਕੀਤੀ ਤਾਂ ਉਹਦੇ ਉੱਪਰ ਥੋੜਾ ਜਿਹਾ ਵਿਵਾਦ ਖੜਾ ਹੋ ਗਿਆ। ਕਈ ਜਿਹੜੇ BJP ਦੇ ਜਿਹੜੇ ਸਪੋਕਸਪਰਸਨ ਹੈ ਉਹਨਾਂ ਨੇ ਆਪਣੇ ਆਰਟੀਕਲਾਂ ਚ ਲਿਖਿਆ ਕਿ ਅਗਰ ਇਹ 4th ਕਾਨੂੰਨ ਦੀ ਗੱਲ ਕਰਦੇ ਹਾਂ ਅਗਰ ਆ ਗਿਆ ਤਾਂ 3 ਕਾਨੂੰਨ ਫੇਲ ਹੋ ਜਾਣਗੇ। ਮੈਂ ਕਿਹਾ ਇਹੀ ਤਾਂ ਮੈਂ ਚਾਹੁੰਦਾ ਸੀ, ਨਹੀਂ ਸੀ ਕਿਉਂਕਿ ਲੜ ਰਿਹਾ ਸੀਗਾ। ਪਹਿਲੇ ਕੁਛ ਕਿਸਾਨਾਂ ਨੂੰ ਸਮਝ ਨਹੀਂ ਆਇਆ, ਕੁਛ ਕਿਸਾਨ ਨੇਤਾ ਨੇ ਮੈਨੂੰ ਸਵਾਲ ਵੀ ਕੀਤਾ ਕਿ ਤੁਸੀਂ ਅਸੀਂ 3 ਕਾਨੂੰਨ ਵਾਪਿਸ ਕਰਾਉਣਾ ਸੀ, ਤੁਸੀਂ 4th ਵਿੱਚ ਪਾਤਾ। ਮੈਂ ਉਹਨੂੰ ਕਿਹਾ ਸਮਝੋ 3 ਕਾਨੂੰਨ ਵਾਪਿਸ ਨਾਲ ਤੁਹਾਡਾ ਸਟੇਟਸ ਕੋ ਹੋ ਜਾਂਦਾ, ਤੁਸੀਂ ਉਸੇ ਸਟੇਜ ਤੇ ਵਾਪਿਸ ਲੈ ਜਾਂਦੇ ਹੋ, ਤੁਹਾਨੂੰ ਉਸ ਕ੍ਰਾਈਸਿਸ ਤੋਂ ਕੱਢਣਾ ਹੈਗਾ, ਤਾਂ ਇਹ 4th ਕਾਨੂੰਨ ਤੁਹਾਨੂੰ ਕੱਢੇਗਾ। ਔਰ ਮੈਨੂੰ ਬੜਾ ਅੱਛਾ ਲੱਗਦਾ ਹੁਣ ਇਸ ਦੇਖਦੇ ਹੋਏ ਕਿ ਅੱਜ ਸਾਰੇ ਦੇਸ਼ ਵਿੱਚ ਕਿਸਾਨਾਂ ਦੀ ਇੱਕ ਡਿਮਾਂਡ ਜਿਹੜੀ ਹੈਗੀ ਹੈ ਮੁੱਖ, ਉਹ ਇਹ ਹੈਗੀ ਕਿ MSP ਨੂੰ ਕਾਨੂੰਨੀ ਅਧਿਕਾਰ ਬਣਾਇਆ ਗਿਆ। ਕਿੱਥੇ ਤੱਕ ਮੈਨੂੰ ਕਦੀ ਆਸ਼ਾ ਨਹੀਂ ਸੀ ਕਿ ਜਿਹੜੀ ਗੱਲ ਮੈਂ ਸ਼ੁਰੂਆਤ ਕੀਤੀ ਸੀਗੀ ਉਹ ਅੱਜ ਇੰਨਾ ਬੜਾ ਅੰਦੋਲਨ ਦਾ ਇੱਕ ਰਸਤਾ ਜਾਂ ਆਪਣਾ ਡਾਇਰੈਕਸ਼ਨ ਜਿਹੜਾ ਹੈਗਾ ਉਹ ਦਿਖਾ ਰਿਹਾ ਹੈਗਾ। ਮੈਨੂੰ ਲੱਗਦਾ ਕਿ MSP ਨੂੰ ਕਾਨੂੰਨੀ ਅਧਿਕਾਰ ਬਣਾਉਣਾ ਹੀ ਸਾਰੀ ਦੁਨੀਆ ਵਾਸਤੇ ਇੱਕ ਰਸਤਾ ਹੈਗਾ ਜਿਹਦੇ ਨਾਲ ਖੇਤੀ ਨੂੰ ਆਪਣੇ ਇਸ ਗੰਭੀਰ ਸੰਕਟ ਤੋਂ ਬਾਹਰ ਕੱਢ ਸਕਦੇ ਹੋ। ਇਹ ਅਗਰ ਸਿਚੁਏਸ਼ਨ ਆਪਾਂ ਸਮਝ ਜਾਂਦੇ ਹਾਂ ਦੋਨੋਂ ਪਾਸਿਆਂ ਦੀ ਹੈ, ਇੱਕ ਯੂਰਪ ਦੀ ਵੀ ਔਰ ਇੱਕ ਸਾਡੀ ਵੀ, ਆਈ ਥਿੰਕ ਇਟ ਬਿਕਮਸ ਵੈਰੀ ਕਲੀਅਰ ਕਿ ਦੁਨੀਆ ਦਾ ਕਿਸਾਨ ਚਾਹੇ ਇੰਡੀਆ ਦਾ ਚਾਹੇ ਅਮਰੀਕਾ ਚ ਹੈ ਚਾਹੇ ਆਸਟ੍ਰੇਲੀਆ ਚ ਹੈ, ਕਿਉਂ ਇੰਨਾ ਪੀੜਿਤ ਹੈਗਾ, ਕਿਉਂ ਇੰਨਾ ਪੀੜਿਤ ਹੈਗਾ, ਔਰ ਇੰਨਾ ਕੁਛ ਪੈਦਾ ਕਰਨ ਤੋਂ ਬਾਅਦ ਵੀ ਉਹ ਕਿਉਂ ਆਪਣੇ ਆਪ ਭੁੱਖੇ ਪੇਟ ਸੌਂਦਾ ਹੈਗਾ। ਆਈ ਥਿੰਕ ਦਿਸ ਇਜ਼ ਸਮਥਿੰਗ। ਮੈਨੂੰ ਕਈ ਜਗ੍ਹਾ ਪੁੱਛਿਆ ਜਾਂਦਾ ਕਿ ਤੁਹਾਡਾ ਕੀ ਮੈਸੇਜ ਹੈ ਸੋਸਾਇਟੀ ਵਾਸਤੇ, ਮੈਂ ਕਹਿੰਦਾ ਮੈਸੇਜ ਸੋਸਾਇਟੀ ਵਾਸਤੇ ਇਹੀ ਹੈ ਕਿ ਜਿਹਦਾ ਤੁਸੀਂ, ਕਿਉਂਕਿ ਖਾਦਿਆਂ ਐਸਾ ਚੀਜ਼ ਹੈ ਜਾਂ ਅਨਾਜ ਐਸਾ ਚੀਜ਼ ਹੈ ਜਾਂ ਭੋਜਨ ਸਾਡਾ ਐਸਾ ਹੈ ਕਿ ਅਸੀਂ ਉਹਦੇ ਬਗੈਰ ਰਹਿ ਨਹੀਂ ਸਕਦੇ। ਤੁਸੀਂ ਜਦ ਤੁਸੀਂ ਜਾਣਦੇ ਹੋ ਕੁਝ ਨਾਲ ਤੁਸੀਂ ਬਗੈਰ ਨਹੀਂ ਰਹਿ ਸਕਦੇ, ਤੁਹਾਨੂੰ ਇਹ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਪ੍ਰੋਡਿਊਸ ਕਰ ਰਿਹਾ ਉਸ ਫੂਡ ਨੂੰ ਉਹ ਤਾਂ ਭੁੱਖਾ ਸੌ ਰਿਹਾ, ਕਿਆ ਤੁਹਾਡਾ ਮੇਰਾ ਦਾਇਤਵ ਨਹੀਂ ਬੰਦਾ ਸੀ ਉਹਨਾਂ ਵਾਸਤੇ ਖੜੇ ਹੋਈ?
ਬਿਲਕੁਲ।
ਆਈ ਥਿੰਕ ਵੀ ਹੈਵ ਫੇਲਡ ਐਜ਼ ਅ ਸੋਸਾਇਟੀ, ਐਜ਼ ਅ ਸੋਸਾਇਟੀ ਟੂ ਸਟੈਂਡ ਅਪ ਫੋਰ ਦੈਟ ਕਾਇੰਡ ਆਫ ਕਲਾਸ ਜਿਹਨੂੰ ਅਸੀਂ ਇਗਨੋਰ ਕੀਤਾ, ਜਿਹਨੂੰ ਸੋਚਦੇ ਕਿ ਦੇਸ਼ ਦੇ ਉੱਪਰ ਬੋਝ ਬਣ ਗਿਆ ਹੈਗਾ।
ਐਬਸੋਲੂਟਲੀ ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਐਡ ਬ੍ਰੇਕ ਲੈਣ ਦਾ ਵੀ ਸਮਾਂ ਹੈ ਤੇ 2 ਪੁਆਇੰਟ ਮੈਂ ਇਸ ਐਡ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਾਂਗਾ। ਇੱਕ ਤੇ ਇਹ ਹੈ ਕਿ ਸਿੰਸ ਇੰਡੀਆ ਇਜ਼ ਔਨ ਦਾ ਵਰਜ ਆਫ ਲੋਕ ਸਭਾ ਇਲੈਕਸ਼ਨ, ਪੂਰੀਆਂ ਨੈਸ਼ਨਲ ਅਸੈਂਬਲੀ ਦੀਆਂ ਇਲੈਕਸ਼ਨ ਹੋਣੀਆਂ ਨੇ ਸਾਡੀਆਂ, ਪਾਰਲੀਮੈਂਟ ਇਲੈਕਸ਼ਨ ਨੇ ਡਿਊ, ਉਹਦੇ ਵਿਚ ਜਿਵੇਂ ਤੁਸੀਂ ਕਿਸਾਨਾਂ ਨੂੰ ਲੈ ਕੇ ਕੁਝ ਇੱਕ ਆਪਟੀਮਿਸਟਿਕ ਗੱਲਾਂ ਵੀ ਕੀਤੀਆਂ ਨੇ, ਦ ਵੇ ਦੇ ਆਰ ਪੁਟਿੰਗ ਬਿਫੋਰ ਦੇਅਰ ਯੂਨਾਈਟਿਡ ਫੇਸ, ਤੇ ਇੱਕ ਚੰਗੀ ਗੱਲ ਹੈ ਕਿ ਇਹ ਸੱਚੀ ਮੁੱਚੀ ਆਪਣੇ ਆਪ ਨੂੰ ਰੱਖਣ ਵਿਚ ਕਾਮਯਾਬ ਹੋਣਗੇ ਬਿਕੋਜ਼ ਦੇ ਹੈਵ ਅ ਵੈਰੀ ਸਕਸੈਸਫੁਲ ਕਿਸਾਨ ਅੰਦੋਲਨ। ਜਿੱਥੇ ਯੂਨਿਟੀ ਦੀ ਸਟਰੈਂਥ ਉੱਥੇ ਦਿਖੀ ਸੀ। ਇੱਕ ਤਾਂ ਇਹ ਵੱਡਾ ਫੀਨੋਮੀਨਾ ਤੇ ਫੈਕਟਰ ਹੈ, ਟੇਕਿੰਗ ਇਨ ਟੂ ਕੰਸੀਡਰੇਸ਼ਨ ਦੀ ਰਾਈਟ ਵਿੰਗ ਪੋਲੀਟਿਕਸ ਤੇ ਪਲੱਸ ਰਾਮ ਮੰਦਰ ਇਸ਼ੂ ਤੋਂ ਬਾਅਦ ਹੈ ਜੀ। ਆਪਾਂ ਉਹ ਸਾਰਾ ਫੀਨੋਮੀਨਾ ਮੈਂ ਤੁਹਾਡੇ ਤੋਂ 5 ਕੁ ਮਿੰਟ ਚ ਕੰਸੋਲੀਡੇਟ ਕਰਾਉਂਗਾ। ਤੇ ਸੈਕਿੰਡ ਇੱਕ ਪੁਆਇੰਟ ਮੈਨੂੰ ਤੁਹਾਡਾ ਲਾਸਟ ਟਾਈਮ ਦਾ ਯਾਦ ਹੈ, ਜਿਹੜੇ ਖਾਣ ਪੀਣ ਨੂੰ ਲੈ ਕੇ ਇੱਕ ਨਵੇਂ ਐਕਸਪੈਰੀਮੈਂਟ ਆਰਟੀਫਿਸ਼ਲ ਫੂਡ ਹੈ, ਥੋੜਾ ਜਿਹਾ ਉਹ ਤੇ ਵੀ ਜਾਂਦੇ ਜਾਂਦੇ ਕਮੈਂਟ ਕਰ ਦੇਣਾ ਜੀ, ਉਹ ਅੱਛੀ ਜਾਣਕਾਰੀ ਹੈ। ਤੇ ਵਿਲ ਟੇਕ ਅ ਸ਼ਾਰਟ ਬ੍ਰੇਕ ਜੀ, ਆਪਾਂ 2 ਮਿੰਟਾਂ ਬਾਅਦ ਆਏ।
ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ।
ਅਗਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਇੰਸ ਵਾਲਿਆਂ ਨੂੰ 6475274482। ਡਿਜ਼ਾਈਨਸ ਵੇਖਣ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ, www.uniquesigns.ca। ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141। ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ, ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
You're listening to the current affairs with Ramanjit Sidhu.
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਮੇਰੇ ਨਾਲ ਡਾਕਟਰ ਦਵਿੰਦਰ ਸ਼ਰਮਾ ਸਾਹਿਬ, ਐਗਰੀਕਲਚਰ ਐਕਸਪਰਟ, ਫੂਡ ਪਾਲਿਸੀ ਐਕਸਪਰਟ, ਇਹ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਅਸੀਂ ਦੁਨੀਆ ਭਰ ਦੀ ਕਿਸਾਨੀ, ਫਿਰ ਭਾਰਤੀ ਕਿਸਾਨੀ, ਔਰ ਹੁਣ ਜਿਹੜੀ ਭਾਰਤੀ ਕਿਸਾਨੀ ਵੱਲੋਂ 13 ਫਰਵਰੀ ਦੀ ਕਾਲ ਦਿੱਤੀ ਜਾ ਰਹੀ ਹੈ ਤੇ ਇੰਡੀਆ ਵਿਚ ਇਲੈਕਸ਼ਨ ਵੀ ਕਿਸੇ ਟਾਈਮ ਅਨਾਊਂਸ ਹੋ ਜਾਣਗੀਆਂ, ਕਿਉਂਕਿ ਮਈ ਮਹੀਨੇ ਦੇ ਵਿਚ ਪੂਰੇ ਦੇਸ਼ ਵਿਆਪੀ, ਪੂਰੇ ਦੇਸ਼ ਪੱਧਰੀ, ਭਾਰਤ ਪੱਧਰੀ ਚੋਣਾਂ ਹੋਣੀਆਂ ਨੇ, ਬੜੇ ਵੱਡੇ ਪੜਾਅ ਦੇ ਵਿਚ ਹੋਣੀਆਂ ਨੇ। ਕਿਸਾਨ ਅੰਦੋਲਨ ਦੇ ਪਿੱਛੇ ਰਿਹਾ ਤੇ ਮੌਜੂਦਾ ਕੀ ਹਾਲਾਤ ਨੇ ਜਿੱਥੇ ਕਿਸਾਨੀ ਦੀਆਂ ਇੰਨੀਆਂ ਕ੍ਰਾਈਸਿਸ ਨੇ, ਇੰਨੀਆਂ ਮੁਸ਼ਕਲਾਤ ਨੇ, ਨਾਲ ਇਕ ਬਹੁਤ ਵੱਡਾ ਮੌਕਾ ਹੈ ਕਿ ਜੇ ਉਹ ਇਕਜੁੱਟਤਾ, ਸਾਂਝੀਵਾਲਤਾ ਤੇ ਯੂਨਾਈਟਿਡ ਫੇਸ ਆਪਣਾ ਰੱਖਦੇ ਆ ਤੇ ਉਹ ਬਹੁਤ ਬਿਹਤਰ ਜਿੱਤ ਸਕਦੇ ਨੇ। ਪਿਛਲੇ 2-3 ਸਾਲ ਪਹਿਲਾਂ ਦੀ ਕਿਸਾਨ ਅੰਦੋਲਨ ਦੀ ਜਿੱਤ ਵੀ ਉਨ੍ਹਾਂ ਦੇ ਕੋਲ ਪਈ ਹੈ। ਸਾਰਾ ਕੁਝ ਹੁਣ ਗਰਾਊਂਡ ਤੇ ਅਵੇਲੇਬਲ ਹੈ ਕਿ ਵਟ ਵੀ ਕੈਨ ਟਰਾਈ, ਹਾਊ ਵੀ ਕੈਨ ਟਰਾਈ, ਹਾਊ ਵੀ ਕੈਨ ਐਕਸੀਕਿਊਟ ਦਾ ਥਿੰਗਸ ਐਂਡ ਹਾਊ ਵੀ ਕੈਨ ਰੀਚ ਦੀ ਕੋਨਸੀਕੁਐਂਸਿਸ ਔਰ ਦਾ ਡਿਜ਼ਾਇਰਡ ਕੋਨਸੀਕੁਐਂਸਿਸ ਤੇ ਡਾਕਟਰ ਸਾਹਿਬ ਦੀ ਰਾਏ ਦੇਖਾਂਗੇ ਕਿ ਉਹ ਬਹੁਤ ਕਲੋਜ਼ਲੀ ਕਿਸਾਨ ਅੰਦੋਲਨਾਂ ਨੂੰ ਜਾਣਦੇ ਆ, ਕਿਸਾਨੀ ਨੂੰ ਜਾਣਦੇ ਆ, ਉਨ੍ਹਾਂ ਨੂੰ ਮੌਜੂਦਾ ਰਾਜਨੀਤਿਕ ਹਾਲਾਤ ਕਿਵੇਂ ਲੱਗਦੇ। ਸਿੰਸ ਹੀ ਹੈਜ਼ ਆਲਸੋ ਬਰੋਟ ਅਪ ਦੀ ਇਸ਼ੂ ਆਫ ਰਾਈਟ ਵਿੰਗ ਪੋਲੀਟਿਕਸ ਤੇ ਇੰਡੀਆ ਵਿਚ ਬੜੀ ਸਰਗਰਮ ਹੈ, ਡਾਕਟਰ ਸਾਹਿਬ ਇਹ ਸਾਰੇ ਇਨਗਰੀਡੀਐਂਟਸ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਦਾਂ ਦੀ ਚੀਜ਼ ਬਣੇਗੀ ਕਿਸਾਨੀ ਦੇ ਨੁਕਤਾ ਨਜ਼ਰੀਏ ਤੋਂ? ਜੀ
ਦੇਖੋ, ਚੈਲੰਜ ਬੜਾ ਹੈਗਾ, ਇਸ ਕੋਈ ਸ਼ੱਕ ਨਹੀਂ ਹੈ, ਲੇਕਿਨ ਮੈਨੂੰ ਲੱਗਦਾ ਕਿ ਅਗਰ ਕਿਸਾਨ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ, ਅਗਰ ਇਕੱਠੇ ਹੋ ਜਾਂਦੇ, ਇਕਜੁੱਟ ਹੋ ਜਾਂਦੇ ਹੈਗੇ ਆ, ਤਾਂ ਕੋਈ ਵੀ ਚੈਲੰਜ ਡਿਫੀਕਲਟ ਨਹੀਂ ਹੁੰਦਾ ਹੈਗਾ। ਲੇਕਿਨ ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਆਪਣਾ ਪਹਿਲੇ ਅੰਦੋਲਨ ਹੋਇਆ ਸੀਗਾ G21 ਵਾਲਾ, ਉਹਦੇ ਵਿਚ ਅਸੀਂ ਦੇਖਿਆ ਸੀ ਕਿ ਕਿਸਾਨ ਸੰਗਠਨ ਸਾਰੇ ਜੁੜੇ ਸੀਗੇ ਔਰ ਉਨ੍ਹਾਂ ਨੇ ਮਿਲ ਕੇ ਇਕ ਮੈਸਿਵ ਪ੍ਰੋਟੈਸਟ ਸਾਲ ਤੋਂ ਜ਼ਿਆਦਾ ਦਿਨਾਂ ਦਾ ਕੀਤਾ ਸੀਗਾ ਔਰ ਹੁਣ ਲੇਕਿਨ ਦੇਖ ਰਹੇ ਹਾਂ ਕਿ 2 ਪਾਰਟ ਵਿਚ ਅਸੀਂ ਦੇਖ ਰਹੇ ਹੈਗੇ ਹਾਂ। ਇਕ 13 ਤਰੀਕ ਨੂੰ ਇਕ ਗਰੁੱਪ ਨੇ ਕਾਲ ਦਿੱਤੀ ਹੈਗੀ ਕਿ ਭਈ ਆਪਾਂ ਦਿੱਲੀ ਚਲਾਂਗੇ, ਦਿੱਲੀ ਕੂਚ ਕਰਾਂਗੇ ਇਹ MSP ਵਾਲੇ ਇਸ਼ੂ ਤੇ, ਔਰ ਇਕ ਜਿਹੜਾ SKM ਸੀਗਾ, ਸੰਯੁਕਤ ਕਿਸਾਨ ਮੋਰਚਾ, ਪਿਛਲਾ ਜਿਹੜਾ ਆਪਾਂ ਦੇਖਿਆ ਪਿਛਲੇ ਪ੍ਰੋਟੈਸਟ ਵਿਚ ਜਿਹਨਾਂ ਦਾ ਮੁੱਖ ਰੋਲ ਸੀਗਾ, ਉਹਨਾਂ ਨੇ ਇਥੋਂ ਕਿਨਾਰਾ ਕੀਤਾ ਹੈਗਾ ਔਰ ਉਹ 16 ਫਰਵਰੀ ਨੂੰ ਇੱਕ ਦੇਸ਼ ਦੇ ਕਿਸਾਨਾਂ ਨੂੰ ਕਾਲ ਦੇ ਰਹੇ ਕਿ ਤੁਸੀਂ ਉਸ ਦਿਨ ਕੁਛ ਨੀ ਕਰਨਾ ਹੈਗਾ, ਆਪਣਾ ਪ੍ਰੋਡਿਊਸ ਮੰਡੀ ਚ ਨੀ ਲੈ ਕੇ ਆਉਣਾ ਹੈਗਾ, ਇਸ ਤਰ੍ਹਾਂ ਦੀ ਗੱਲਾਂ ਉਹ ਕਰ ਰਹੇ ਹੈਗੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜਾ ਦੋ ਹਿੱਸਿਆਂ ਵਿਚ ਜਿਹੜਾ 13 ਫਰਵਰੀ ਔਰ 16 ਫਰਵਰੀ ਪਾਵਰਸ ਦੈਟ ਬੀ ਜਿਹੜੀ ਹੁੰਦੀ ਹੈ ਉਹ ਤਾਂ ਫਾਲੋ ਕਰਦੀਆਂ ਨੇ ਕਿ ਹੋ ਕੇ ਰਿਹਾ ਹੈਗਾ, ਤਾਂ ਉਹਨਾਂ ਵਾਸਤੇ ਸ਼ਾਇਦ ਸਹੂਲਤ ਹੋਏਗੀ। ਦੇ ਵਿਲ ਬੀ ਵੈਰੀ ਕੰਫਰਟੇਬਲ ਕਿ ਬਈ ਕਿਸਾਨਾਂ ਦੇ ਦੋ ਗਰੁੱਪ ਹੈਗੇ ਜਿਹੜੇ ਨਜ਼ਰ ਆ ਰਹੇ ਆ, ਦੋ ਐਕਟੀਵਿਟੀ ਹੋ ਰਹੀ ਹੈਗੀਆਂ ਹੈ। ਸੋ ਆਈ ਥਿੰਕ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਲੈਵਲ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਬਈ ਜਦ ਤੱਕ ਤੁਹਾਡੀ ਯੂਨਿਟੀ ਨਹੀਂ ਹੋਏਗੀ ਤੁਸੀਂ ਕਿਸਾਨਾਂ ਨੂੰ ਕਿਤੇ ਇਹ ਨਾ ਹੋਏ ਕਿ ਉਹਨਾਂ ਦਾ ਜਿਹੜਾ ਹੋਪ ਹੈਗੀ ਹੈ, ਆਸ਼ਾ ਜਿਹੜੀ ਹੈਗੀ ਹੈ, ਉਹ ਵੀ ਤੁਸੀਂ ਕਿਤੇ ਉਹਦਾ ਗਿਰਾ ਦਿਓ। ਇਹ ਵੀ ਦੇਖਣਾ ਪਏਗਾ ਸਾਨੂੰ। ਦੂਜੀ ਗੱਲ ਇਹ ਹੈਗਾ ਕਿ ਬਈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹਿੰਦੁਸਤਾਨ ਵਿਚ ਚੁਣਾਵ ਹੈਗੇ ਆ, ਔਰ ਹਿੰਦੁਸਤਾਨ ਕੱਲਾ ਨਹੀਂ ਹੈਗੇ, ਇਸ ਤਰ੍ਹਾਂ 50 ਮੁਲਕ ਹੈਗੇ ਐਸੇ ਹੈਗੇ ਦੁਨੀਆਂ ਜਿੱਥੇ ਚੁਣਾਵ ਹੋਣੇ ਹੈਗੇ ਆ, ਔਰ ਇਨਕਲੂਡਿੰਗ ਅਮੈਰੀਕਾ ਐਂਡ ਫਰਾਂਸ ਐਂਡ ਯੂਰਪੀਅਨ ਯੂਨੀਅਨ, ਤਾਂ ਉਹਨਾਂ ਵਿਚ ਵੀ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਹੁਣ ਸਮਝਣਾ ਚਾਹੀਦਾ ਕਿ ਇੱਕ ਮੇਰਾ ਤਾਂ ਸੋਚਣਾ ਇਹ ਹੈ ਔਰ ਸਮਝ ਨਹੀਂ ਆਇਆ ਮੈਨੂੰ ਅੱਜ ਕਿਉਂ ਨਹੀਂ ਹੋ ਪਾਇਆ, ਸ਼ਾਇਦ ਮੇਰੇ ਪਾਸ ਹੁੰਦਾ ਤਾਂ ਮੈਂ ਇਹ ਕਰ ਪਾਉਂਦਾ ਕਿ ਵੀ ਸਾਨੂੰ ਜ਼ਰੂਰਤ ਹੈ ਕਿ ਅਮੈਰੀਕਾ ਕੈਨੇਡਾ ਯੂਰਪੀਅਨ ਯੂਨੀਅਨ ਦੇ ਜਿੰਨੇ ਮੁਲਕ ਹੈਗੇ ਆ ਔਰ ਇੰਡੀਆ ਹੋਇਆ ਜਾਂ ਹੋਰ ਬੜੇ ਕੰਟਰੀ ਹੋਏ, ਸਭ ਨੂੰ ਇਕੱਠੇ ਹੋ ਕੇ ਇਕਜੁੱਟ ਹੋ ਜਾਣਾ ਚਾਹੀਦਾ ਕਿਸਾਨਾਂ ਨੂੰ, ਕਿਉਂਕਿ ਇਹਨਾਂ ਦਾ ਇਸ਼ੂ ਤਾਂ ਇੱਕੋ ਹੀ ਹੈ। ਲੇਕਿਨ ਇਹ ਕਿਆ ਗੱਲ ਹੈਗੀ ਕਿ ਜਿਹੜੇ ਯੂਰਪ ਦੇ ਕਿਸਾਨ ਹੈ ਉਹ ਹਿੰਦੁਸਤਾਨ ਦੇ ਕਿਸਾਨਾਂ ਨੂੰ ਨਹੀਂ ਜਾਣਦੇ, ਜਿਹੜੇ ਹਿੰਦੁਸਤਾਨ ਦੇ ਕਿਸਾਨ ਉਹ ਯੂਰਪ ਦੇ ਕਿਸਾਨ ਲੀਡਰਾਂ ਨੂੰ ਨਹੀਂ ਜਾਣਦੇ ਹੈਗੇ, ਔਰ ਇਸ ਤਰੀਕੇ ਨਾਲ ਅਮਰੀਕਾ ਦੀ ਗੱਲ ਮੈਂ ਕਰ ਰਿਹਾ, ਤੇ ਕਿਆ ਕਾਰਨ ਹੈਗਾ ਕਿ ਇਹਨਾਂ ਨੂੰ ਕੋਈ ਇਹ ਇੱਕ ਲੜੀ ਜੋੜਨ ਵਾਸਤੇ ਕਿਹਦੀ ਜ਼ਰੂਰਤ ਸੀਗੀ ਜਾਂ ਕਿਉਂ ਇਹਨਾਂ ਦਾ ਗੈਪ ਰਹਿ ਗਿਆ ਹੈਗਾ? ਮਤਲਬ ਕਿ ਤਿੰਨਾਂ ਨੂੰ ਇਕੱਠੇ ਮਿਲ ਕੇ ਚੱਲਣਾ ਚਾਹੀਦਾ ਔਰ ਇੱਕ ਬਹੁਤ ਬੜਾ ਇੱਕ ਨੈਰੇਟਿਵ ਜਿਹੜਾ ਹੈਗਾ ਬਿਲਡਅਪ ਕਰਨ ਦੀ ਜ਼ਰੂਰਤ ਹੈਗੀ ਹੈ। ਮੈਨੂੰ ਲੱਗਦਾ ਕਿ ਨੈਰੇਟਿਵ ਸਭ ਤੋਂ ਬੜਾ ਇੰਪੋਰਟੈਂਟ ਹੁੰਦਾ ਹੈ ਕਿ ਜਦ ਤੁਸੀਂ ਦੇਖੋ ਨਾ, ਜਿਸ ਟਾਈਮ ਮੈਂ ਤੁਹਾਨੂੰ ਯਾਦ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਦ ਮੈਂ ਉਸ ਟਾਈਮ ਕਿਹਾ ਸੀਗਾ ਪਹਿਲੇ ਅੰਦੋਲਨ ਦੇ ਟਾਈਮ ਤੇ ਕਿ ਵੀ ਸਾਨੂੰ ਇੱਕ ਚੌਥਾ ਕਾਨੂੰਨ ਚਾਹੀਦਾ ਹੈਗਾ, ਯਾਨੀ ਕਿ ਸੈਪਰੇਟ ਕਾਨੂੰਨ ਚਾਹੀਦਾ ਹੈਗਾ ਕਿ MSP ਨੂੰ ਤੁਸੀਂ ਕਾਨੂੰਨੀ ਅਧਿਕਾਰ ਬਣਾ ਦਿਓ। ਸਵਾਲ ਵੀ ਖੜਾ ਹੋਇਆ ਸੀ ਉਸ ਟਾਈਮ, ਅੱਜ ਦੇਖੋ ਨਾ ਉਹ ਨੈਰੇਟਿਵ ਬਣ ਗਿਆ ਨਾ ਦੇਸ਼ ਦਾ, ਅੱਜ ਦੇਸ਼ ਦੇ ਕਿਸਾਨਾਂ ਦਾ ਨੈਰੇਟਿਵ ਬਣ ਗਿਆ ਨਾ। ਸੋ ਮਤਲਬ ਸਾਨੂੰ ਉਸ ਲੈਵਲ ਤੇ ਜਿਹੜਾ ਨੈਰੇਟਿਵ ਹੈਗਾ ਦੇਸ਼ ਚ ਨੀ, ਮੈਂ ਕਹਿੰਦਾ ਵਿਦੇਸ਼ ਚ ਮਿਲਾ ਕੇ ਇੱਕ ਗਲੋਬਲ ਇੱਕ ਨੈਰੇਟਿਵ ਸਾਨੂੰ ਕਿਸਾਨਾਂ ਦਾ ਬਣਾਉਣਾ ਚਾਹੀਦਾ ਹੈਗਾ।
ਜੀ ਡਾਕਟਰ ਸਾਹਿਬ, ਜਦੋਂ ਗੱਲ ਹੋ ਰਹੀ ਸੀ ਤੇ ਰਾਜਵਿੰਦਰ ਜੀ ਸਾਡੇ ਟੋਰਾਂਟੋ ਤੋਂ ਲਿਸਨਰ ਨੇ ਜੀ, ਉਹਨਾਂ ਨੇ ਪੁੱਛਿਆ ਵੀ USA ਦੇ ਕਿਸਾਨਾਂ ਦੀ ਕੀ ਹਾਲਤ ਹੈ, ਕਿਤੇ ਇਹ ਵੀ ਦੱਸ ਦੇਣਾ।
USA ਦੇ ਕਿਸਾਨਾਂ ਦਾ ਵੀ ਬੁਰਾ ਹਾਲ ਹੈਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ USA ਦੇ ਜਿਹੜਾ ਪਿੰਡਾਂ ਵਿਚ ਜਿਹੜੇ ਲੋਕੀ ਰਹਿ ਗਏ, ਉਹਨਾਂ ਦੀ ਇੱਕ ਸਟੱਡੀ ਕਹਿੰਦੀ ਹੈ ਕਿ ਉਹਨਾਂ ਦੀ ਜਿਹੜੀ ਆਤਮ ਹੱਤਿਆ ਦਾ ਰੇਟ ਹੈਗਾ ਰੂਰਲ ਏਰੀਆਜ਼ ਵਿਚ, ਦੈਟ ਇਜ਼ 3.5 times ਦੀ ਨੈਸ਼ਨਲ ਐਵਰੇਜ। ਤੁਸੀਂ ਦੇਖੋ ਕਿੰਨਾ ਬੜਾ ਸੰਕਟ ਹੈਗਾ ਅਮਰੀਕਾ ਦੇ ਕਿਸਾਨਾਂ ਦੇ ਉੱਪਰ। ਔਰ ਇਹ ਉਹ ਅਸਲ ਚ ਮੈਨੂੰ ਇਹ ਕਹਿੰਦੇ ਹੈਗੇ, ਜਿੰਨੀ ਮੇਰੀ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਜੀ ਕਿ ਸਾਡੀ ਪਾਪੂਲੇਸ਼ਨ ਤਾਂ ਹੁਣ 1.5% ਰਹਿ ਗਈ ਹੈ ਹਾਂਜੀ ਖੇਤੀ ਵਿਚ, ਲੇਕਿਨ ਤੁਹਾਡੇ ਦੇਸ਼ ਵਿਚ ਹਾਲੇ ਵੀ 50% ਲੋਕੀ ਹੈਗੇ। ਜਦ ਤੁਸੀਂ ਆਪਣੀ ਆਵਾਜ਼ ਉਠਾਓਗੇ ਤੁਹਾਡੇ ਤੇ ਬਦਲਾਵ ਆਏਗਾ, ਤਾਂ ਅਸੀਂ ਲੋਕ ਉਹਨੂੰ ਈਜ਼ੀਲੀ ਫਾਲੋ ਕਰ ਪਾਵਾਂਗੇ ਜਾਂ ਅਡਾਪਟ ਕਰ ਪਾਵਾਂਗੇ ਜਾਂ ਇੰਪਲੀਮੈਂਟ ਕਰਾ ਪਾਵਾਂਗੇ ਆਪਣੀ ਸਰਕਾਰਾਂ ਤੋਂ। ਪਰ ਮੈਂ ਤਾਂ ਹੀ ਮੈਂ ਕਹਿ ਰਿਹਾ ਸੀ ਇਕੱਠੇ ਹੋ ਜਾਈਏ ਨਾ ਸਾਰੀ ਦੁਨੀਆਂ ਦੇ ਕਿਸਾਨ, ਇਹ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਸਰ।
ਐਗਜੈਕਟਲੀ, ਯੂ ਸਾਊਂਡ ਲਾਈਕ ਕਾਰਲ ਮਾਰਕਸ, ਵਰਕਰਸ ਆਫ ਦਾ ਵਰਲਡ ਯੂਨਾਈਟ, ਦੁਨੀਆਂ ਭਰ ਕੇ ਬੇਨਤ ਕਸ਼ੋ ਏਕ ਹੋ ਜਾਓ। ਚਲੋ ਇਹ ਤਾਂ ਪੁਰਾਣੀਆਂ ਗੱਲਾਂ ਨੇ ਜੀ। ਅੱਛਾ ਡਾਕਟਰ ਸਾਹਿਬ, ਇੱਕ ਆਰਟੀਫਿਸ਼ਲ ਫੂਡ ਦੇ ਉੱਪਰ ਵੀ ਤੁਸੀਂ ਲਾਸਟ ਟਾਈਮ ਬਹੁਤ ਸੋਹਣੇ ਪੁਆਇੰਟ ਦੱਸੇ ਸੀਗੇ ਕੁਛ ਇੱਕ, ਤੇ ਸਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਵੀ ਥੋੜਾ ਜਿਹਾ ਜਾਗਰੂਕ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਬਾਕੀ ਸਭ ਨਹੀਂ।
ਇੱਕ ਨਾ ਕਰਨਾਟਕ ਦੇ ਬਹੁਤ ਬੜੇ ਕਿਸਾਨ ਨੇਤਾ ਹੁੰਦੇ ਸੀਗੇ, ਮੈਂ ਪ੍ਰੋਫੈਸਰ MD ਮੰਜੀਦਾ ਸਵਾਮੀ, ਉਹਨਾਂ ਦਾ ਉਹਨਾਂ ਦੇ ਮੂਵਮੈਂਟ ਸੀਗੀ, ਉਹਦਾ ਨਾਂ ਸੀ ਕਰਨਾਟਕਾ ਰਾਜ ਰਿਓਤਾ ਸੰਘ, ਹਾਲੇ ਵੀ ਬਹੁਤ ਬੜੀ ਮੂਵਮੈਂਟ ਹੈਗੀ ਹੈ ਕਰਨਾਟਕਾ ਦੀ। ਉਹ ਮੇਰੇ ਮਿੱਤਰ ਵੀ ਸੀਗੇ, ਉਹਨਾਂ ਦਾ ਨਾ 88th ਐਨੀਵਰਸਰੀ ਹੈਗੀ ਹੈ, ਉਹਨਾਂ ਦੀ ਮਤਲਬ ਹੀ ਇਜ਼ ਨੋ ਮੋਰ, ਉਹਨਾਂ ਦੀ 88th ਐਨੀਵਰਸਰੀ ਜਿਹੜੀ ਹੈਗੀ ਹੈ 13 ਫਰਵਰੀ ਨੂੰ, ਇਤਫਾਕ ਨਾਲ ਉਹੀ ਦਿਨ ਜਿਸ ਦਿਨ ਕਿਸਾਨਾਂ ਨੇ ਇੱਥੇ ਕਿਹਾ ਹੈਗਾ ਦਿੱਲੀ ਦਾ ਕੂਚ ਕਰਨ ਦਾ, ਉਸੇ ਦਿਨ ਉਹਨਾਂ ਦੀ ਬਰਸੀ ਹੈਗੀ ਹੈ। ਤਾਂ ਉਹਦੇ ਵਿੱਚ ਉਹਨਾਂ ਨੇ ਮੈਨੂੰ ਬੁਲਾਇਆ ਹੈਗਾ ਆਪਣਾ ਮੈਮੋਰੀਅਲ ਐਡਰੈਸ ਦੇਣ ਵਾਸਤੇ, ਔਰ ਦੈਟ ਵਿਲ ਬੀ ਦਾ ਫਸਟ ਮੈਮੋਰੀਅਲ ਲੈਕਚਰ ਉਹਨਾਂ ਦੇ ਨਾਂ ਤੇ, ਉਹਦੇ ਵਿੱਚ ਮੈਂ ਜਾ ਰਿਹਾ ਹੈਗਾ, ਮੈਂ ਐਕਸੈਪਟ ਕੀਤਾ। ਔਰ ਮੇਰਾ ਸੋਚਣਾ ਕਿ ਉੱਥੇ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਜਿਸ ਕ੍ਰਾਈਸਿਸ ਦੇ ਵਿੱਚ ਕੱਢਣ ਵਾਸਤੇ ਸਾਡੇ ਨੇਤਾ ਜਿਹੜੇ ਹੈਗੇ ਨੰਜਾ ਸਵਾਮੀ ਜੀ ਹੋਣ ਜਾਂ ਟਿਕੈਤ ਮਹਿੰਦਰ ਸਿੰਘ ਟਿਕੈਤ ਸੀਗੇ, ਉਹਦੇ ਵਰਗੇ ਬੜੇ ਜਿਹੜੇ ਬੜੇ ਕਿਸਾਨ ਨੇਤਾ ਹੁੰਦੇ ਸੀ ਪਹਿਲੇ ਦੇ, ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਅੱਜ ਦੇਖੋ, ਅੱਜ ਇਹ ਕਿ ਦੁਨੀਆਂ ਵਿੱਚ ਕਿਸਾਨਾਂ ਦੇ ਖਿਲਾਫ ਅੱਜ ਇੱਕ ਮੂਵਮੈਂਟ ਚੱਲ ਰਹੀ ਹੈ ਕਿ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੱਢਿਆ ਜਾਏ। ਔਰ ਇਸ ਕਰਕੇ ਕਹਿ ਰਹੇ ਕਿ ਆਪਾਂ ਯੂਰਪ ਜਿਹੜਾ ਪ੍ਰੋਟੈਸਟ ਲਿਖਿਆ ਉਹਦੇ ਵਿੱਚ ਡਿਮਾਂਡ ਇਹ ਹੋ ਰਹੀ ਹੈ ਕਿ ਜਿਹੜਾ ਇਲੀਟ ਹੈ ਨਾ ਸ਼ਹਿਰਾਂ ਦਾ, ਉਹ ਕਹਿੰਦਾ ਪਿਆ ਕਿ ਗਲੋਬਲ ਵਾਰਮਿੰਗ ਵਿੱਚ ਜਿਹੜਾ ਯੋਗਦਾਨ ਹੈਗਾ ਕਿਸਾਨਾਂ ਦਾ, ਇਹਨਾਂ ਨੂੰ ਕੱਢੋ, ਆਪਣਾ ਯੋਗਦਾਨ ਨਹੀਂ ਦਿੰਦੇ। ਉਹ ਕਹਿੰਦੇ ਕਿਸਾਨਾਂ ਦੇ ਯੋਗਦਾਨ ਦੋਸ਼ੀ ਠਹਿਰਾਇਆ ਜਾ ਰਿਹਾ, ਉਹਨਾਂ ਨੂੰ ਕੱਢਿਆ ਜਾ ਰਿਹਾ, ਤੇ ਜੇ ਕਿਸਾਨ ਕੱਢੇ ਜਾਣਗੇ ਯੂਰਪ ਵਿੱਚੋਂ ਤੇ ਉਹਨਾਂ ਦਾ ਪ੍ਰੋਡਿਊਸ ਕੌਣ, ਜਿਹੜਾ ਫੂਡ ਹੈ ਕੌਣ ਪ੍ਰੋਡਿਊਸ ਕਰੇਗਾ? ਉਹਨਾਂ ਦਾ ਜਿਹੜਾ ਉੱਥੇ ਸਰਕਾਰਾਂ ਜਿਹੜੀ ਹੈਗੀਆਂ ਉਹਨਾਂ ਦਾ ਕਲੀਅਰ ਹੈ ਫੋਕਸ ਕਿ ਕਿਸਾਨਾਂ ਨੂੰ ਕੱਢੋ ਔਰ ਤੁਸੀਂ ਇਨਸੈਕਟਸ ਦੇ ਉੱਪਰ ਆ ਜਾਓ, ਪ੍ਰੋਟੀਨ ਕੱਢ ਕੇ ਇਨਸੈਕਟ ਦਾ, ਉਹ ਹੁਣ ਹਿਊਮਨ ਫੂਡ ਨੋ ਹੋਏਗਾ, ਲੋਕਾਂ ਨੂੰ ਮਿਲੇਗਾ। ਫਿਰ ਉਹਦੇ ਬਾਅਦ ਉਹਨਾਂ ਨੇ ਕੀਤਾ ਕਿ ਆਰਟੀਫਿਸ਼ਲ ਜਿਹਨੂੰ ਸਿੰਥੈਟਿਕ ਫੂਡ ਕਰਨੇ ਹੈਗੇ ਆ, ਉਹ ਆਰਟੀਫਿਸ਼ਲ ਫੂਡ ਪ੍ਰੋਡਕਸ਼ਨ ਸ਼ੁਰੂ ਹੋ ਚੁੱਕੀ ਹੈ ਕਾਫੀ ਹੱਦ ਤੱਕ, ਔਰ ਉਹ ਤੁਸੀਂ ਦੇਖੋਗੇ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ। ਪਰ ਮੈਨੂੰ ਲੱਗਦਾ ਕਿ ਦੇਰ ਇਜ਼ ਨਥਿੰਗ ਹੈਲਦੀਅਰ ਟੂ ਐਨੀ ਹਿਊਮਨ ਬੀਂਗ ਦੈਨ ਹੈਵਿੰਗ ਦ ਨੈਚੁਰਲ ਫੂਡ ਐਂਡ ਸੇਫ ਫੂਡ। ਇਹ ਸਾਨੂੰ ਸਮਝਣਾ, ਉਹੀ ਮੈਂ ਪਹਿਲੇ ਤੁਹਾਨੂੰ ਕਹਿ ਰਿਹਾ ਸੀ, ਕੰਜ਼ੂਮਰ ਹੀ ਐਕਚੁਅਲੀ ਫੇਲ ਹੋ ਗਿਆ ਹੈਗਾ। ਜੇ ਹੁਣ ਵੀ ਕੰਜ਼ੂਮਰ ਫੇਲ ਹੋ ਗਿਆ, ਜੇ ਉਹਨੇ ਐਕਸੈਪਟ ਕਰ ਲਿਆ ਕਿ ਸਾਨੂੰ ਸਿੰਥੈਟਿਕ ਫੂਡ ਇਜ਼ ਓਕੇ, ਦੈਨ ਹੂ ਡੂ ਯੂ ਬਲੇਮ? ਕਿਤੇ ਕੰਜ਼ੂਮਰ ਦੀ ਮਰਜ਼ੀ ਹੈ ਨਾ, ਤਾਂ ਠੀਕ ਹੈ, ਤੁਸੀਂ ਤੁਹਾਨੂੰ ਕਿਸਾਨ ਨਹੀਂ ਚਾਹੀਦਾ, ਤੁਹਾਨੂੰ ਹੈਲਦੀ ਫੂਡ ਨਹੀਂ ਚਾਹੀਦਾ, ਤੁਸੀਂ ਇਹ ਲੈਬੋਰਟਰੀ ਦਾ ਪ੍ਰੋਡਿਊਸ ਕੀਤਾ ਹੋਇਆ ਫੂਡ ਖਾਣ ਨੂੰ ਤਿਆਰ ਦਾ ਹੋਇਆ ਖਾਓ, ਭਰਾ ਅਸੀਂ ਕਾਹਨੂੰ ਹੁੰਦੇ ਰੋਕਣ ਵਾਲੇ? ਪਰ ਮੇਰਾ ਮਤਲਬ ਕਹਿੰਦਾ ਕਿ ਸਾਨੂੰ ਕੰਜ਼ੂਮਰ ਨੂੰ ਵੀ ਸਚੇਤ ਹੋਣਾ ਪਏਗਾ। ਐਕਚੁਅਲੀ ਸਾਰਾ ਪ੍ਰੋਬਲਮ ਜਿਹੜਾ ਦੁਨੀਆ ਦਾ ਮੈਂ ਦੇਖਦਾ, ਇਟ ਇਜ਼ ਬਿਕੋਜ਼ ਕੰਜ਼ੂਮਰਸ ਹੈਵ ਨੋਟ ਸਟੂਡ ਅਪ ਐਂਡ ਡਿਮਾਂਡ, ਉਹਨਾਂ ਨੇ ਨਹੀਂ ਕੀਤੀ ਹੈ, ਕਿਉਂਕਿ ਜਿਹਨੂੰ ਅਸੀਂ ਖੇਤੀ ਨੂੰ ਵੀ ਠੀਕ ਕਰਨਾ ਅਗਰ ਹੈਗਾ, ਤੇ ਕੰਜ਼ੂਮਰ ਅਗਰ ਅੱਛਾ ਫੂਡ ਮੰਗੇਗਾ ਤੁਹਾਨੂੰ ਅੱਛਾ ਮਿਲੇਗਾ ਜੀ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਆਰਟੀਫਿਸ਼ਲ ਫੂਡ ਦਾ ਜਿਹੜਾ ਟਾਈਮ ਆ ਰਿਹਾ ਹੈਗਾ, ਆਈ ਥਿੰਕ ਵੀ ਸ਼ੁਡ ਬੀ ਵੈਰੀ ਵਾਚਫੁਲ ਐਂਡ ਕੇਅਰਫੁਲ ਕਿ ਦਿਸ ਇਜ਼ ਨੋਟ ਵਟ ਵੀ ਨੀਡ। ਔਰ ਸਾਡੇ ਕੋਲ ਜੇ ਜ਼ਮੀਨ ਹੈ, ਸਾਡੇ ਕੋਲ ਅਸੀਂ ਫੂਡ ਪੈਦਾ ਕਰ ਸਕਦੇ ਹਾਂ ਦੁਨੀਆਂ ਵਿੱਚ, ਫਿਰ ਕਿਆ ਪ੍ਰੋਬਲਮ ਕਿਆ ਹੈਗੀ? ਪ੍ਰੋਬਲਮ ਸਾਡੀ ਸੋਚ ਦੀ ਹੈਗੀ ਹੈ ਜੀ, ਐਂਡ ਆਈ ਥਿੰਕ ਉਸ ਸੋਚ ਨੂੰ ਜਿਹੜੀ ਕਾਰਪੋਰੇਟ ਨੇ ਸਾਡੇ ਅੰਦਰ ਡਰਿਲ ਕੀਤੀ ਹੈ ਕਿ ਬਈ ਤੁਹਾਨੂੰ ਐਨਵਾਇਰਮੈਂਟਲੀ ਦੁਨੀਆਂ ਨੂੰ ਅਗਰ ਬਚਾਉਣਾ ਹੈ, ਗਲੋਬਲ ਵਾਰਮਿੰਗ ਨੂੰ ਘਟਾਉਣਾ, ਉਹਦਾ ਮਤਲਬ ਘੱਟ ਹੋਏ ਉਹਦਾ ਵਿਸਰਜਨ, ਉਹ ਤੁਹਾਨੂੰ ਤਾਂ ਹੋ ਪਾਏਗਾ ਕਿ ਤੁਸੀਂ ਐਗਰੀਕਲਚਰ ਨੂੰ ਮਤਲਬ ਜਿਹੜਾ ਜਿਸ ਤਰੀਕੇ ਦਾ ਇੰਟੈਂਸਿਵ ਐਗਰੀਕਲਚਰ ਉਹਨੂੰ ਖਤਮ ਕੀਤਾ ਜਾਏ। ਮੇਰਾ ਮੰਨਣਾ ਹੈ ਕਿ ਯੈਸ, ਉਹਦੇ ਵਿੱਚ ਐਗਰੀਕਲਚਰ ਦਾ ਰੋਲ ਹੈ, ਕਿਉਂਕਿ ਇੱਕ ਤਿਹਾਈ ਗ੍ਰੀਨ ਹਾਊਸ ਗੈਸਿਸ ਕਮ ਫਰੋਮ ਐਗਰੀਕਲਚਰ, ਲੇਕਿਨ ਇੱਕ ਤਿਹਾਈ ਕਿਹਾ, ਦੋ ਤਿਹਾਈ ਜਿਹੜਾ ਰਹਿ ਗਿਆ ਹੈਗਾ ਉਹ ਤਾਂ ਟਰਾਂਸਪੋਰਟੇਸ਼ਨ ਔਰ ਇੰਡਸਟਰੀ ਤੋਂ ਆਉਂਦਾ, ਉਹਨੂੰ ਤਾਂ ਕੋਈ ਕਿਸੇ ਦੀ ਹਿੰਮਤ ਨਹੀਂ ਹੋ ਰਹੀ ਰੋਕਣ ਵਾਸਤੇ, ਕਿਉਂਕਿ ਐਗਰੀਕਲਚਰ ਸੋਫਟ ਟਾਰਗੇਟ ਹੈ, ਸਭ ਦਾ ਅਟੈਕ ਐਗਰੀਕਲਚਰ ਤੇ ਹੈਗਾ, ਲੇਕਿਨ ਜਿਹੜੇ ਅਸਲੀ ਪੋਲੂਟਰ ਹੈਗੇ ਦੁਨੀਆਂ ਦੇ, ਉਹਨਾਂ ਦੇ ਉੱਪਰ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਹੋ ਰਹੀ ਹੈ ਖੜੇ ਹੋਣਾ ਕੀ ਹੈ, ਉਹਨਾਂ ਦੇ ਉੱਪਰ ਜਿਸ ਤਰ੍ਹਾਂ ਐਗਰੀਕਲਚਰ ਤੇ ਐਕਸ਼ਨ ਲਿਆ ਜਾ ਰਿਹਾ, ਉਹਨਾਂ ਦੇ ਖਿਲਾਫ਼ ਵੀ ਐਕਸ਼ਨ ਹੋਏ। ਤੁਸੀਂ ਸੁਣਿਆ ਕੋਈ ਮਿਲ ਬੰਦ ਕੀਤੀ ਹੋਈ? ਤੁਸੀਂ ਸੁਣਿਆ ਕੋਈ ਇੰਡਸਟਰੀ ਬੰਦ ਕੀਤੀ ਹੋਈ? ਤੁਸੀਂ ਸੁਣਿਆ ਕਿ ਫੋਸਲ ਫਿਊਲ ਜਿਹੜੇ ਹੈ ਉਹਨਾਂ ਦਾ ਉਪਯੋਗ ਘੱਟ ਹੋ ਗਿਆ ਹੋਏ? ਗੱਲਾਂ ਹੀ ਗੱਲਾਂ ਹੋ ਰਹੀਆਂ, ਕੁਛ ਨਹੀਂ ਹੋ ਰਿਹਾ ਉਸ ਪਾਸੇ, ਔਰ ਸਾਨੂੰ ਕਿਹਾ ਜਾਂਦਾ ਕਿ ਕਿਸਾਨ ਜਿਹੜੇ ਹੈਗੇ ਉਹ ਰਿਸਪੋਂਸੀਬਲ ਹੈਗੇ। ਸੋ ਜਿਸ ਤਰ੍ਹਾਂ ਪੰਜਾਬ ਚ ਨੀ ਹੁੰਦਾ ਕਿ ਪਰਾਲੀ ਜੇ ਜਲਦੀ ਹੈ ਤਾਂ ਕਿਹਾ ਜਾਂਦਾ ਕਿ ਕਿਸਾਨ ਕਿੰਨਾ ਦੇਖੋ ਜਾਣ ਬੁੱਝ ਕੇ ਸੈਡਿਸਟਿਕ ਪਲੇਜਰ ਲੈਂਦਾ ਕਿ ਉਹ ਅੱਗ ਲਗਾ ਜਾਂਦਾ। ਬਲੇਮ ਮਤਲਬ ਕੋਈ ਛੋਟਾ ਜਿਹਾ ਬੇਚਾਰਾ ਗਰੀਬ ਆਦਮੀ ਹੈ, ਉਹ ਤਾਂ ਬਲੇਮ ਲਾਣਾ ਬੜਾ ਆਸਾਨ ਹੈਗਾ, ਔਰ ਇਹੀ ਹਿੰਦੁਸਤਾਨ ਚ ਹੁੰਦਾ ਹੈ, ਉਹੀ ਬਾਹਰ ਦੇ ਦੇਸ਼ਾਂ ਚ ਹੋ ਰਿਹਾ ਹੈਗਾ। ਐਂਡ ਆਈ ਥਿੰਕ ਦੈਟ ਇਜ਼ ਦੇਅਰ ਐਜ ਅ ਸੋਸਾਇਟੀ ਐਟ ਲਾਰਜ, ਅਸੀਂ ਲੋਕ ਕਿਤੇ ਫੇਲ ਕਰਕੇ ਹੈਗੇ, ਵੀ ਹੈਵ ਟੂ ਯੂ ਨੋ ਟਾਈਟਨ ਆਰ ਸ਼ੂਜ਼, ਔਰ ਦੁਬਾਰਾ ਖੜਾ ਹੋਣਾ ਪਏਗਾ ਇਨ ਸਭ ਅਨਿਮਤਾਵਾਂ ਨੂੰ ਖਤਮ ਕਰਨ ਵਾਸਤੇ।
ਰਾਈਟ, ਤੇ ਡਾਕਟਰ ਸਾਹਿਬ, ਜਿਹੜਾ ਫਿਰ ਅਸੀਂ ਜਿਵੇਂ ਯੂਰਪ ਦੇ ਵਿਚ ਜਾਂ ਇਧਰ ਅਮੈਰੀਕਾ ਕੈਨੇਡਾ ਵਿਚ ਜਦੋਂ ਅਸੀਂ ਬਰਗਰ ਲੈਂਦੇ ਹਾਂ ਤੇ ਸਾਨੂੰ ਹੁੰਦਾ ਕਿ ਨੋ ਮੀਟ ਬਰਗਰ, ਮਤਲਬ ਆਈ ਐਮ ਡੂਇੰਗ ਗੁੱਡ, ਆਈ ਐਮ ਨੋ ਨੋਟ ਕਮਿਟਿੰਗ ਐਨੀ ਸਿਨ, ਆਈ ਐਮ ਨੋਟ ਟੇਕਿੰਗ ਐਨੀ ਐਨੀਮਲਸ ਲਾਈਫ ਫੋਰ ਮਾਈ ਫੂਡ, ਤੇ ਇਹ ਵਾਲੀ ਜਿਹੜੀ ਇੱਕ ਸੈਂਸ ਸਾਡੇ ਵਿਚ ਆ ਰਹੀ ਹੈ ਕਿ ਵੀਗਨ ਹੈ ਅਸੀਂ ਬਿਕੋਜ਼ ਵੀ ਆਰ ਨੋਟ ਹਾਰਮਿੰਗ ਐਨੀ ਐਨੀਮਲਸ, ਕੀ ਇਹ ਸਾਰੀਆਂ ਚੀਜ਼ਾਂ ਸਾਨੂੰ ਇਨ੍ਹਾਂ ਵਿਚ ਬੈਲੈਂਸ ਬਣਾ ਕੇ ਅਪਰੋਚ ਬਣਾਉਣੀ ਪਏਗੀ? ਵੀ ਆਰ ਨੋਟ ਕਮੈਂਟਿੰਗ ਔਨ ਵੈਦਰ ਵੀਗਨ ਮੂਵਮੈਂਟ ਇਜ਼ ਰਾਈਟ, ਵੈਦਰ ਵੈਜੀਟੇਰੀਅਨਿਜ਼ਮ ਇਜ਼ ਰਾਈਟ, ਔਰ ਵੈਦਰ ਨਾਨ ਵੈਜ ਪੀਪਲ ਆਰ ਨੋਟ ਰਾਈਟ। ਸੋ ਅਰ ਅਪਰੋਚ ਇਜ਼ ਟੂ ਦ ਬੈਸਟ ਫੂਡ ਦੈਟ ਹਿਊਮਨ ਬਾਡੀ ਰਿਕੁਆਇਰਸ ਫਾਰ ਨਿਊਟ੍ਰੀਐਂਟਸ, ਸਾਨੂੰ ਉਹਦੇ ਵਿਚ ਇਕ ਬੈਲੈਂਸ ਅਪਰੋਚ ਰੱਖਣੀ ਪਏਗੀ। ਹਾਂਜੀ,
ਦੇਖੋ ਜੀ, ਸਾਡੇ ਕੋਲ ਫੂਡ ਇੰਨਾ ਉਪਲਬਧ ਹੈ ਔਰ ਇੰਨੀ ਡਾਇਵਰਸਿਟੀ ਹੈ ਫੂਡ ਵਿਚ, ਸਾਡੇ ਕੋਲ ਇੰਨੀ ਚੋਇਸਿਸ ਹੈਗੀਆਂ, ਦੈਟ ਵੀ ਹੈਵ ਵਟ ਵੀ ਕਾਲ ਐਜ਼ ਅ ਰੋਮਾਂਸ ਵਿਦ ਫੂਡ। ਸਾਡਾ ਫੂਡ ਨਾਲ ਇੱਕ ਰੋਮਾਂਸ ਹੈ। ਤੁਸੀਂ ਅਗਰ ਅਮੈਰੀਕਾ ਵਿਚ ਹੋ, ਤੁਸੀਂ ਕੈਨੇਡਾ ਵਿਚ ਹੋ, ਤੁਸੀਂ ਯੂਰਪ ਚ ਹੋ, ਤੁਸੀਂ ਇੰਡੀਆ ਤੋਂ, ਉਹਨਾਂ ਦਾ ਅਲੱਗ ਅਲੱਗ ਕਿਸਮ ਦਾ ਫੂਡ ਹੈ ਜੀ, ਐਂਡ ਆਈ ਥਿੰਕ ਦੈਟ ਇਜ਼ ਵਟ ਵੀ ਹੈਵ ਆਲ ਚੈਰਿਸ਼ਡ ਐਂਡ ਇੰਜੋਇਡ, ਹੈ ਨਾ ਜੀ। ਹੁਣ ਸਾਡੇ ਹਿੰਦੁਸਤਾਨ ਵਿਚ ਆਓ ਤਾਂ ਉੱਥੇ ਤਾਂ ਤੁਸੀਂ 50 ਕਿਲੋਮੀਟਰ ਚੱਲਦੇ ਤਾਂ ਉੱਥੇ ਫੂਡ ਦਾ ਟੇਸਟ ਹੀ ਬਦਲ ਜਾਂਦਾ ਹੈਗਾ, ਜਾਂ ਨਵੇਂ ਕਿਸਮ ਦਾ ਤੁਹਾਨੂੰ ਪ੍ਰੋਡਕਟ ਮਿਲ ਜਾਂਦਾ ਹੈਗਾ। ਦੀ ਪੁਆਇੰਟ ਆਮ ਟ੍ਰਾਇੰਗ ਟੂ ਮੇਕ ਇਜ਼, ਇਹ ਰੋਮਾਂਸ ਸੀਗਾ ਸਾਡਾ ਸੋਸਾਇਟੀ ਦਾ, ਇਹ ਰੋਮਾਂਸ ਹੁਣ ਖਤਮ ਹੋਣ ਜਾ ਰਿਹਾ। ਜਦ ਇੰਡਸਟਰੀ ਪ੍ਰੋਡਿਊਸ ਕਰੀਏ, ਲੈਬੋਰਟਰੀ ਚ ਇੱਕ ਤਰੀਕੇ ਦਾ ਫੂਡ ਕੀਤਾ, ਮਲਟੀਨੈਸ਼ਨਲ ਪ੍ਰੋਡਿਊਸ ਕਰਤਾ, ਤੁਹਾਡੇ ਸਾਹਮਣੇ ਆ ਗਿਆ, ਤੁਸੀਂ ਖਾ ਲਿਆ, ਤੁਸੀਂ ਬੜੇ ਖੁਸ਼ ਹੋਗੇ ਜੀ ਕਿ ਇਹਦੇ ਵਿੱਚ ਅਸੀਂ ਕੋਈ ਫਾਰਮਰ ਦਾ ਯੂਜ ਨਹੀਂ ਕੀਤਾ, ਇਹਦੇ ਵਿੱਚ ਅਸੀਂ ਕੋਈ ਲੈਂਡ ਦਾ ਯੂਜ ਨਹੀਂ ਕੀਤਾ ਹੈਗਾ। ਦਿਸ ਇਜ਼ ਹਾਊ ਦੀ ਥਿੰਕਿੰਗ ਗੋਸ, ਮੈਨੂੰ ਲੱਗਦਾ ਕਿ ਦੈਟ ਇਜ਼ ਅ ਫਲੋਟ ਥਿੰਕਿੰਗ। ਜਿਹੜੇ ਬੰਦੇ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਇਸ ਦੀ ਗੱਲਾਂ ਸੋਚਦੇ ਹੈਗੇ ਆ, ਹਾਊ ਕੈਨ ਏ ਲੈਬੋਰਟਰੀ ਪ੍ਰੋਡਿਊਸ ਫੂਡ ਬੀ ਗੁੱਡ ਫਾਰ ਯੂ? ਸੋਚੋ ਕਦੀ, ਜਨਰੇਸ਼ਨ ਦਾ ਜਿਹੜਾ ਇੰਪੈਕਟ ਹੋਏਗਾ ਉਹ ਕੌਣ ਦੱਸੇਗਾ ਤੁਹਾਨੂੰ ਔਰ ਕਿੱਥੇ ਜਾ ਕੇ ਤੁਸੀਂ ਇੱਕ ਜਗ੍ਹਾ ਉਹਨੂੰ ਰਿਅਲਾਈਜ਼ ਕਰ ਪਾਓਗੇ ਨਹੀਂ ਕਰ ਪਾਓਗੇ ਐਂਡ ਵਾਈ ਡੋਂਟ ਯੂ ਵਾਂਟ ਟੂ ਕੰਟੀਨਿਊ ਵਿਦ ਦੀ ਸੇਮ ਰੋਮੈਂਸ ਕਿਆ ਪ੍ਰੋਬਲਮ ਹੈ ਕਿਉਂ ਉਹਦਾ ਰੋਮੈਂਸ ਹੈ ਫੂਡ ਨਾਲ ਉਹ ਕਿਉਂ ਖਤਮ ਕਰਨਾ ਆਪਾਂ ਮੈਨੂੰ ਲੱਗਦਾ ਕਿ ਲੈਟ ਅਸ ਗੋ ਬੈਕ ਔਰ ਇਹਦੇ ਵਿੱਚ ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਵੀ ਆਰ ਗੋਇੰਗ ਟੂ ਦ ਕੇਵ ਜਿਸਾ ਕਹਿੰਦੇ ਨਾ ਅਸੀਂ ਗੁਫਾਵਾਂ ਵਿੱਚ ਜਾ ਰਹੇ ਹਾਂ ਗੁਫਾਵਾਂ ਚ ਨਹੀਂ ਜਾ ਜਗ੍ਹਾ ਉਹਨੂੰ ਰਿਅਲਾਈਜ਼ ਕਰ ਪਾਓਗੇ ਨਹੀਂ ਕਰ ਪਾਓਗੇ ਐਂਡ ਵਾਈ ਡੋਂਟ ਯੂ ਵਾਂਟ ਟੂ ਕੰਟੀਨਿਊ ਵਿਦ ਦੀ
ਬਿਲਕੁਲ
ਵੀ ਕੈਨ ਆਲਵੇਜ਼ ਬੈਲੈਂਸ ਆਊਟ ਬਟ ਮੋਰ ਇੰਪੋਰਟੈਂਟ ਤੁਹਾਨੂੰ ਇੱਕ ਨੈਚੁਰਲ ਫੂਡ ਜਾਂ ਅਸਲੀ ਫੂਡ ਤਾਂ ਖਾਓ ਇਹ ਮੇਰਾ ਕਹਿਣਾ ਹੈਗਾ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਸਾਨੂੰ ਅਸਲੀ ਫੂਡ ਤਾਂ ਖਾ ਕੇ ਦੇਖੋ ਭਰਾ ਤੁਸੀਂ ਇਹ ਲੈਬੋਰਟਰੀ ਵਾਲੇ ਫੂਡ ਤੇ ਕਿਉਂ ਜਾ ਕੇ ਤੁਸੀਂ ਪਾਗਲ ਹੋਏ ਫਿਰਦੇ ਹੋ
ਬਿਲਕੁਲ ਜੀ ਮੇਰੇ ਨਾਲ ਦੇ ਸਾਥੀ ਹੈ ਵੀ ਇਹਦੇ ਚਿਪਸ ਦਾ ਪੈਕਟ ਲੈ ਆਉਂਦੇ ਆ ਤੇ ਫਿਰ ਮੈਨੂੰ ਕਹਿਣਗੇ ਤੁਹਾਡਾ ਮੂੰਹ ਕਿਉਂ ਵਿਗੜ ਗਿਆ ਜੀ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਐਨੀਥਿੰਗ ਯੂ ਵੁੱਡ ਲਾਈਕ ਟੂ ਕੰਕਲੂਡ ਇਨ ਦੀ ਐਂਡ
ਮੇਰਾ ਇੱਕੋ ਚੀਜ਼ ਕਹਿਣੀ ਹੈਗੀ ਹੈ ਜੀ ਕਿ ਇੱਕ ਅਸੀਂ ਜਿਸ ਫੂਡ ਕ੍ਰਾਈਸਿਸ ਵਿੱਚ ਅੱਜ ਆਪਣੇ ਆਪ ਨੂੰ ਪਾ ਰਹੇ ਹੈਗੇ ਹਾਂ ਇਟ ਇਜ਼ ਗੋਇੰਗ ਟੂ ਵਰਸਨ ਇਨ ਦੀ ਡੇਜ਼ ਟੂ ਕਮ ਮੈਨੇ ਸਿਰਫ ਵਰਸਨ ਇਨ ਡੇਜ਼ ਟੂ ਕਮ ਬਿਕੋਜ਼ ਇੱਕ ਇਕਨੋਮਿਕ ਔਰ ਪੋਲੀਟੀਕਲ ਜਿਹੜੀ ਕੋਸ਼ਿਸ਼ ਹੈ ਉਹ ਇਹ ਹੈਗਾ ਕਿ ਬਈ ਨੋ ਫੂਡ ਨੋ ਫਾਰਮਰ ਜੋ ਆਪਾਂ ਕਹਿੰਦੇ ਹਾਂ ਸਲੋਗਨ ਉਹਨਾਂ ਨੇ ਸੱਚ ਹੀ ਕਰ ਦੇਣਾ ਹੈਗਾ ਕਿ ਯੂ ਡੋਂਟ ਨੀਡ ਫੂਡ ਸੋਰੀ ਯੂ ਡੋਂਟ ਨੀਡ ਫਾਰਮਰ ਯੂ ਡੋਂਟ ਨੀਡ ਲੈਂਡ ਟੂ ਪ੍ਰੋਡਿਊਸ ਫੂਡ ਸੋ ਉਹ ਜਿਹੜਾ ਨੋ ਫੂਡ ਜਿਹੜਾ ਵਾਲਾ ਗੱਲ ਸੀਗੀ ਨਾ ਕਿ ਫੂਡ ਨਹੀਂ ਮਿਲੇਗਾ ਜਾਂ ਫਾਰਮਰ ਨਹੀਂ ਉਹ ਕਹਿੰਦੇ ਫਾਰਮਰ ਦੀ ਜ਼ਰੂਰਤ ਹੀ ਨਹੀਂ ਹੈਗੀ ਹੈ ਉਹਨਾਂ ਚ ਤੁਹਾਨੂੰ ਫੂਡ ਦੇਵਾਂਗੇ ਸੋ ਇਹ ਸਭ ਸਮਾਜ ਨੂੰ ਸਮਝਣਾ ਹੈਗਾ ਕਿ ਦੈਟ ਇਜ਼ ਸਿੰਥੈਟਿਕ ਫੂਡ
ਸਿੰਥੈਟਿਕ ਫੂਡ
ਸਾਨੂੰ ਸਿੰਥੈਟਿਕ ਫੂਡ ਨਹੀਂ ਚਾਹੀਦਾ ਹੈਗਾ ਯੂ ਨੋ ਭਰਾਵੋ ਔਰ ਕੀ ਕਹਿੰਦੇ ਸਾਰੇ ਸਾਰੇ ਦੁਨੀਆਂ ਦੇ ਜਿੰਨੇ ਆਪਣੇ ਕੰਜ਼ਿਊਮਰਸ ਹੈ ਬਿਜ਼ਨਸ ਹੈਗੇ ਆ ਲੈਟ ਅਸ ਟਰਾਈ ਟੂ ਗੈਟ ਹੈਲਦੀ ਫੂਡ ਲੈਟ ਅਸ ਗੈਟ ਟਰਾਈ ਟੂ ਗੈਟ ਫੂਡ ਜਿਹੜੇ ਅਸੀਂ ਇੰਨੇ ਦਿਨਾਂ ਤੋਂ ਜਾਂ ਇੰਨੇ ਸਾਲਾਂ ਤੋਂ ਅਸੀਂ ਉਹਦੀ ਚਾਹ ਹੈ ਸਾਡੇ ਵਿੱਚ ਉਸ ਚਾਹ ਨੂੰ ਅਸੀਂ ਕਿਤੇ ਖੋਹ ਨਾ ਦਈਏ ਜਾਂ ਬਰਬਾਦ ਨਾ ਕਰ ਦਈਏ
ਐਬਸੋਲੂਟਲੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਨੂੰ ਇੰਨਾ ਵਧੀਆ ਗੱਲਾਂ ਕੀਤੀਆਂ ਸਾਨੂੰ ਰੋਸ਼ਨ ਨੁਮਾ ਕੀਤਾ ਮੈਂ ਤੁਹਾਡਾ ਬੜਾ ਅਹਿਸਾਨਮੰਦ ਹਾਂ ਜੀ ਹੈਵ ਅ ਵੈਰੀ ਗ੍ਰੇਟ ਨਾਈਟ ਥੈਂਕ ਯੂ ਸੋ ਵੈਰੀ ਮਚ
ਥੈਂਕ ਯੂ ਵੈਰੀ ਮਚ ਸਰ ਐਂਡ ਸਤਿ ਸ੍ਰੀ ਅਕਾਲ ਸਰ ਜੀ
ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਇਹ ਸਨ ਸਾਡੇ ਨਾਲ ਡਾਕਟਰ ਦਵਿੰਦਰ ਸ਼ਰਮਾ ਸਾਹਿਬ ਗੱਲਬਾਤ ਕਰ ਰਹੇ ਸੀ ਖਾਣਿਆਂ ਨੂੰ ਲੈ ਕੇ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਤਾਂ ਕਿਸਾਨਾਂ ਦਾ ਮਸਲਾ ਮੁਝੇ ਕਹਿ ਲੈਣਾ ਦੇਣਾ ਬਿਲਕੁਲ ਠੀਕ ਹੈ ਭਾਈ ਮੈਂ ਗੱਲ ਉਹੀ ਕਰ ਰਿਹਾ ਜਿਹਦੇ ਨਾਲ ਸੱਚੀ ਕਿਉਂਕਿ ਅਸੀਂ ਆਪਣੇ ਸਵਾਰਥ ਵਿੱਚੋਂ ਨਹੀਂ ਲੰਘ ਸਕਦੇ ਸੋ ਵੀ ਆਰ ਵੈਰੀ ਸੈਲਫਿਸ਼ ਤੇ ਉਹ ਸੈਲਫਿਸ਼ ਬੰਦਿਆਂ ਦੀ ਸੈਲਫਿਸ਼ਨੈਸ ਨੂੰ ਹੀ ਬਰਕਰਾਰ ਰੱਖਣ ਲਈ ਇਹ ਗੱਲਬਾਤ ਆਪਾਂ ਕਰਦੇ ਹਾਂ ਕਿ ਬਈ ਤੁਸੀਂ ਆਪਣੇ ਖਾਣੇ ਨੂੰ ਕੰਪਰੋਮਾਈਜ਼ ਉਹਦੇ ਨਾਲ ਨਾ ਕਰੋ ਔਰ ਜੇਕਰ ਤੁਸੀਂ ਖਾਣਾ ਦੇਖਣਾ ਵੀ ਹੋਵੇ ਤੇ ਕਿਹੜਾ ਬੈਸਟ ਹੈ ਸਮਝ ਲੋ ਘੱਟ ਤੋਂ ਘੱਟ ਕੁੱਕ ਕੀਤਾ ਹੋਇਆ ਵੱਧ ਤੋਂ ਵੱਧ ਨੈਚੁਰਲ ਸਟੇਟ ਚ ਮਿਲਿਆ ਤੇ ਜਿਹਤੇ ਕੋਈ ਵਧੀਆ ਦਿਖਾਵੇਬਾਜ਼ੀ ਵਾਲੀ ਲੇਬਲਿੰਗ ਨਾ ਹੋਵੇ ਉਹ ਖਾਣਾ ਅੱਜ ਵੀ ਦਰੁਸਤ ਹੈ ਤੇ ਉਹੀ ਖਾਣੇ ਦਾ ਫਾਇਦਾ ਬਾਕੀ ਕਹਿੰਦੇ ਆ ਭਾਈ ਰੇ ਸੋ ਖਾਣਾ ਖੁਆਰ ਜਿੱਤ ਖਾਧੇ ਤਨ ਪੀੜੀਏ ਮਨ ਮੈਂ ਉਠੇ ਵਿਕਾਰ ਤੇ ਅਜਿਹੇ ਖਾਣੇ ਤੋਂ ਪਰਹੇਜ਼ ਕਰ ਲੈਣਾ ਚਾਹੀਦਾ ਜਿਹੜਾ ਫਿਰ ਹੋਰ ਨਾਰਾਹਾਂ ਦੇ ਉੱਤੇ ਪਾ ਦੇਵੇ ਸਾਥੀ ਜੀ ਮੇਰੇ ਨਾਲ ਨੇ ਤੇ ਉਹ ਫੱਟ ਇਸ਼ਾਰਾ ਕਰ ਦਿੰਦੇ ਨੇ ਕੁਝ ਸੂਚਨਾਵਾਂ ਦੇਣ ਵਾਸਤੇ ਤੇ ਅਸੀਂ ਸ਼ੁਰੂ ਕਰਦੇ ਹਾਂ ਜੀ ਕਿ ਜੇਕਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਸਹਾਇਤਾ ਦੇਣੀਆਂ ਹੋਣ ਜਿਵੇਂ ਕਿ ਸਪੌਂਸਰਸ਼ਿਪ ਐਡਵਰਟਾਈਜ਼ ਕਰੋ ਸਾਡੇ ਰੇਡੀਓ ਨਾਲ ਵੱਧ ਤੋਂ ਵੱਧ ਅਸੀਂ ਹੋਰ ਬਿਹਤਰ ਪ੍ਰੋਗਰਾਮ ਕਰ ਸਕੀਏ ਅਸੀਂ ਇਹਦੀ ਕੁਆਲਿਟੀ ਹੋਰ ਬਿਹਤਰ ਕਰ ਸਕੀਏ ਇਹਦੇ ਲਈ ਤੁਹਾਡਾ ਵੀ ਸਹਿਯੋਗ ਚਾਹੀਦਾ ਇਧਰ ਸੇ ਲੇਂਗੇ ਤੋ ਉਧਰ ਸੇ ਦੇਂਗੇ ਠੀਕ ਹੈ ਜੀ ਤੇ ਦੋ ਕਿਤਾਬਾਂ ਪੜ੍ਹ ਕੇ ਆ ਜਾਇਆ ਕਰਾਂਗੇ ਸੋ ਉਹਦੇ ਲਈ ਸਾਨੂੰ ਚੱਲਦਾ ਰੱਖੋ ਚੱਲਦਾ ਰੱਖਣ ਵਾਸਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ 6472424746 6472446 ਸ਼ਾਜ਼ੀਆ ਮਲਿਕ ਜੀ ਦਾ ਨੰਬਰ ਹੈ ਤੁਸੀਂ ਉਨ੍ਹਾਂ ਤੋਂ ਸਾਡੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ ਕਰਨ ਦੀ ਸਾਡੇ ਕੀ ਪੈਕੇਜਸ ਨੇ ਉਨ੍ਹਾਂ ਤੋਂ ਇਹ ਜਾਣ ਸਕਦੇ ਹੋ ਪ੍ਰੋਗਰਾਮ ਤੇ ਕੋਈ ਰਾਏ ਦੇਣੀ ਹੋਵੇ ਤਾਂ 780-243-7033 ਇਹ ਮੇਰਾ ਸੈੱਲ ਨੰਬਰ ਹੈ 7802-437033 ਔਰ ਸਟੂਡੀਓ ਦਾ ਨੰਬਰ ਹੈ 416-620-1778 416-620-1778 ਜੇਕਰ ਕਿਤੇ ਸਿਗਨਲ ਦੀ ਕੁਝ ਖਰਾਬੀਆਂ ਤੁਹਾਡੇ ਦਰਪੇਸ਼ ਹੁੰਦੀਆਂ ਹੋਣ ਤਾਂ ਤੁਸੀਂ ਜ਼ਰੂਰ ਫੋਨ ਦੇ ਜ਼ਰੀਏ ਵੀ ਪ੍ਰੋਗਰਾਮ ਸੁਣ ਸਕਦੇ ਹੋ ਤੇ ਨੰਬਰ ਹੋਏਗਾ 6478-7242-4900 647-872-4900 ਨੰਬਰ ਡਾਇਲ ਕਰਨ ਤੇ ਤੁਸੀਂ ਸਾਡੇ ਪ੍ਰੋਗਰਾਮ ਟੈਲੀਫੋਨ ਦੇ ਜ਼ਰੀਏ ਵੀ ਲਾਈਵ ਸੁਣ ਸਕਦੇ ਹੋ ਇਸੇ ਤਰ੍ਹਾਂ ਸਾਡੇ ਸਹਿਯੋਗੀ ਮਯੰਕ ਭਟਨਾਗਰ ਜੀ ਨੇ ਉਹ ਕਈ ਤਰ੍ਹਾਂ ਦੇ ਫਾਈਨੈਂਸ਼ੀਅਲ ਸੇਵਾਵਾਂ ਦਿੰਦੇ ਆ ਮੌਰਗੇਜ ਵਗੈਰਾ ਦੇ ਵਿੱਚ ਉਨ੍ਹਾਂ ਕੋਲ ਕਾਫੀ ਅੱਛੀਆਂ ਆਫਰਿੰਗਸ ਹੁੰਦੀਆਂ ਨੇ ਤਕਰੀਬਨ ਹਰ ਮਹੀਨੇ ਉਹ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਨੇ
ਤੇ ਉਹਨਾਂ ਨਾਲ ਗੱਲ ਕਰਨ ਦੀ ਕੋਈ ਕੀਮਤ ਨਹੀਂ ਹੈ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਉਹਨਾਂ ਤੋਂ ਸਲਾਹ ਮਸ਼ਵਰਾ ਲੈ ਸਕਦੇ ਹੋ। ਸੋ ਮੈਂ ਸਾਹਿਬ ਕੋਲ ਇਸ ਵਾਰ ਮਲਟੀ ਸਟੋਰੀ ਬਿਲਡਿੰਗ ਦੀ ਇੱਕ ਆਫਰ ਚੱਲ ਰਹੀਆਂ ਨੇ, ਤੇ ਇਹਦੇ ਵਿੱਚ ਲੋਨ ਕਰਾਉਣਾ, ਮੋਰਗੇਜ ਕਰਾਉਣੀ ਤੁਹਾਨੂੰ ਆਸਾਨ ਹੈ, ਤੇ ਇਹ ਤੁਹਾਡੀ ਫਾਈਨਾਂਸਿੰਗ 10% ਤੇ ਵੀ, ਐਸ ਲੋ ਐਸ 10% ਡਾਊਨ ਪੇਮੈਂਟ ਦੇ ਉੱਤੇ ਵੀ ਕਰਵਾ ਸਕਦੇ ਆ। ਪ੍ਰਾਪਰਟੀ ਇਹ ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਵੱਲੋਂ ਅਪਰੂਵਡ ਹੋਏਗੀ, ਤੇ ਦੇ ਆਰ ਆਫਰਿੰਗ ਵੈਰੀ ਅਲਟਰਾ ਲੋ ਰੇਟ ਐਂਡ ਕੁਇਕ ਕਲੋਜ਼ਿੰਗ ਆਪਸ਼ਨਸ ਆਰ ਆਲਸੋ ਅਵੇਲੇਬਲ। ਅਮੋਰਟੀਜੇਸ਼ਨ ਕੈਨ ਬੀ ਫਾਰ 40 ਈਅਰਸ ਐਜ਼ ਪਰ ਯੋਰ ਨੀਡਸ। ਜੇ ਤੁਸੀਂ 40 ਸਾਲਾਂ ਦੀ ਵੀ ਤੱਕ ਦੀ ਵੀ ਮੋਰਗੇਜ ਸਿਸਟਮ ਸੈਟਅਪ ਕਰਵਾ ਸਕਦੇ ਹੋ ਇਹਨਾਂ ਦੀ ਸਹਾਇਤਾ ਦੇ ਨਾਲ, ਤੇ ਜੋ ਹੋਏਗਾ ਸਭ ਸਪਸ਼ਟ ਹੋਏਗਾ ਤੁਹਾਨੂੰ ਕਿਸੇ ਗੱਲ ਤੇ। ਬਾਅਦ ਵਿਚ ਇਹ ਨਹੀਂ ਲੱਗੇਗਾ ਕਿ ਪਹਿਲੇ ਤੋਂ ਬਤਾਇਆ ਨਹੀਂ ਥਾ, ਅਬ ਯੇ ਬਾਤ ਕਿਆ ਆ ਗਈ। ਉਹ ਕਹਿੰਦੇ ਅਸੀਂ ਜੋ ਕਰਾਂਗੇ ਤੁਹਾਡੇ ਮੂਹਰੇ ਸਾਫ਼ ਸਪਸ਼ਟ ਕਰਾਂਗੇ। ਤੇ ਗੱਲਬਾਤ ਕਰਨ ਲਈ ਮੈਂ ਅੰਕ ਜੀ ਦੇ ਦੋ ਫੋਨ ਨੰਬਰ ਨੇ, ਇਕ ਤਾਂ ਹੈ 647-702-2023 6477022023, ਦੂਜਾ ਨੰਬਰ ਹੈ 6474724141 6474741. ਹਾਂਜੀ ਕੀ ਕਹਿਣਾ ਹੈ? ਅੰਮ੍ਰਿਤਪਾਲ ਜੀ ਦੀ ਕਾਲ ਹੈ ਤੇ ਆਪਾਂ ਉਹਨਾਂ ਦੀ ਕਾਲ ਦੇਖ ਲੈਂਦੇ ਹਾਂ ਜੀ। ਤੇ ਉਹਨਾਂ ਨੂੰ ਮੇਰਾ ਅੰਮ੍ਰਿਤਪਾਲ ਜੀ ਮੇਰਾ ਸੈੱਲ ਨੰਬਰ ਹੈ ਜੀ 7802437033। ਮੈਨੂੰ ਤੁਸੀਂ ਵਟਸਐਪ ਤੇ ਕਾਲ ਕਰ ਸਕਦੇ ਹੋ। ਅੰਮ੍ਰਿਤਪਾਲ ਜੀ ਪਲੀਜ਼ ਤੁਸੀਂ ਮੈਨੂੰ ਕਾਲ ਕਰ ਲਓ +1 7802437033 ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਲਵਾਂਗਾ। ਤੇ ਬਾਕੀ ਇਹ ਹੈ ਕਿ ਪ੍ਰੋਗਰਾਮਾਂ ਦੀ ਇਹ ਤਫਸੀਲ ਤੁਹਾਡੇ ਕੋਲ ਆਉਂਦੀ ਰਹਿੰਦੀ ਹੈ। ਇੱਕ ਅੱਧੇ ਦਿਨ ਦੇ ਵਿੱਚ ਸਾਡਾ ਇਹ ਕਾਲਿੰਗ ਸਿਸਟਮ ਵੀ ਬਿਲਕੁਲ ਸਿਸਟਮ ਦੇ ਨਾਲ ਜੋੜ ਕੇ ਬਹੁਤ ਬਿਹਤਰ ਆਵਾਜ਼ ਦੇ ਵਿੱਚ ਤੁਹਾਡੀ ਫੋਨ ਕਾਲਸ ਲੈਣ ਦਾ ਵੀ ਸਿਸਟਮ ਅਸੀਂ ਸ਼ੁਰੂ ਕਰ ਲਾਂਗੇ। ਤੇ ਜੇਕਰ ਕੋਈ ਹੋਰ ਦਿੱਕਤ ਆਉਂਦੀ ਹੋਈ ਤਾਂ ਫਿਰ ਉਹਦੇ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਜੀ। ਤੇ ਵਿਦ ਇਨ ਵੈਰੀ ਫਿਊ ਮਿੰਟਸ, ਮਤਲਬ ਵਟਸਐਪ ਤੋਂ ਬਿਨਾਂ ਵੀ ਅਸੀਂ ਦੂਜੀਆਂ ਕਾਲਸ ਅਟੈਂਡ ਕਰਨੀਆਂ ਸਾਡੇ ਲਈ ਆਸਾਨ ਹੋ ਜਾਣਗੀਆਂ। ਤੇ ਅੰਮ੍ਰਿਤਪਾਲ ਜੀ ਦੀ ਹਜੇ ਮੇਰੇ ਨਾਲ ਕਨੈਕਟੀਵਿਟੀ ਨਹੀਂ ਬਣ ਸਕੀ ਤੇ ਤਕਰੀਬਨ ਸ਼ੋਅ ਵੀ ਮੇਰੀ ਸਮਾਪਤੀ ਵੱਲ ਹੈ। ਤੇ ਮੈਂ ਕੱਲ ਤੱਕ ਇੱਦਾਂ ਕਰਦੇ ਆ ਜੀ, ਮੈਂ ਸਟੂਡੀਓ ਦੇ ਵਿੱਚ ਅੰਮ੍ਰਿਤਪਾਲ ਜੀ ਦਾ ਨੰਬਰ ਲੈ ਲਓ, ਮੈਂ ਉਹਨਾਂ ਨੂੰ ਆਫ ਏਅਰ ਕਾਲ ਕਰਾਂਗਾ ਤੇ ਕੱਲ ਜੇਕਰ ਇਨ੍ਹਾਂ ਗੱਲਾਂ ਦੇ ਨਾਲ ਜੁੜਦੀ ਗੱਲਬਾਤ ਹੋਈ ਤਾਂ ਅਸੀਂ ਅੰਮ੍ਰਿਤਪਾਲ ਜੀ ਦੀ ਕੱਲ ਗੱਲ ਆਨ ਏਅਰ ਕਰਾਂਗੇ ਤੇ ਇਹ ਸਿਲਸਿਲੇ ਨੂੰ ਇਸੇ ਤਰ੍ਹਾਂ ਚੱਲਦਾ ਰੱਖ ਲਾਂਗੇ। ਸੋ ਹੁਣ ਵਿਦਆਊਟ ਐਨੀ ਫਰਦਰ ਡਿਲੇ ਅਸੀਂ ਤੁਹਾਡੇ ਲਈ ਨਿਊਜ਼ ਪੇਸ਼ ਕਰਦੇ ਹਾਂ ਜੀ। ਪਹਿਲਾਂ ਕੈਨੇਡੀਅਨ ਬੁਲੇਟਿਨ ਤੁਹਾਡੇ ਲਈ ਇਹ ਚੱਲੇਗਾ ਤੇ ਮੈਂ ਕੱਲ ਸਵੇਰੇ ਤੁਹਾਡੀ ਸੇਵਾ ਵਿਚ 7 ਵਜੇ ਹਾਜ਼ਰ ਹੋ ਜਾਵਾਂਗਾ। 7 ਤੋਂ 9 ਮੰਡੇ ਟੂ ਫਰਾਈਡੇ ਇਹ ਸ਼ੋਅ ਤੁਹਾਡੀ ਸੇਵਾ ਚ ਪੇਸ਼ ਕੀਤਾ ਜਾਂਦਾ। ਸ਼ੋਅ ਸੁਣਨ ਵਾਸਤੇ ਤੇ ਇਹਦੇ ਵਿਚ ਸੁਝਾਅ ਦੇਣ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਟੋਰਾਂਟੋ ਮੈਪਲ ਲੀਫ ਦੇ ਸਾਬਕਾ ਖਿਡਾਰੀ ਜੈਸਨ ਸਪੇਜ਼ਾ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ। ਵਿਟਬੀ ਗੋ ਟ੍ਰੇਨ ਸਟੇਸ਼ਨ ਤੇ ਛੁਰੇਬਾਜ਼ੀ ਦੀ ਵਾਰਦਾਤ ਵਿਚ ਇਕ ਲੜਕਾ ਜ਼ਖਮੀ। ਲੇਕ ਸਿੰਘੋ ਝੀਲ ਦੇ ਜੰਮੇ ਹੋਏ ਪਹੀਆਂ ਵਿਚ ਵਾਪਰੇ ETV ਹਾਦਸੇ ਵਿਚ ਇਕ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਇਹਤਿਆਤ ਵਰਤਣ ਦੀ ਸਲਾਹ ਦਿੱਤੀ। ਟੋਰਾਂਟੋ ਮੈਪਲ ਲੀਵਜ਼ ਦੇ ਸਾਬਕਾ ਖਿਡਾਰੀ ਜੈਸਨ ਸਪੇਜ਼ਾ ਨੇ ਆਪਣੇ ਛੋਟੇ ਭਰਾ ਦੀ ਮੌਤ ਤੋਂ ਬਾਅਦ ਜਨਤਕ ਤੌਰ ਤੇ ਇਸ ਦੁਖਲਹੰਤ ਬਾਰੇ ਗੱਲ ਕੀਤੀ ਹੈ। ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ 40 ਸਾਲਾ ਜੈਸਨ ਸਪੇਜ਼ਾ ਨੇ ਕਿਹਾ ਕਿ ਉਸਦੇ ਛੋਟੇ ਭਰਾ 37 ਸਾਲਾ ਮੈਥਿਊ ਸਪੇਜ਼ਾ ਨੂੰ ਹਫ਼ਤੇ ਦੇ ਅੰਤ ਵਿਚ ਇਕ ਘਾਤਕ ਓਵਰਡੋਜ਼ ਦਾ ਸਾਹਮਣਾ ਕਰਨਾ ਪਿਆ। ਪਿਟਸਬਰਗ ਪੈਂਗੋਇਨ ਦੁਆਰਾ ਸਾਂਝੇ ਕੀਤੇ ਗਏ ਬਿਆਨ ਵਿਚ ਸਾਬਕਾ NHL ਖਿਡਾਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਉਹ ਬਹੁਤ ਭਾਰੀ ਦਿਲ ਨਾਲ ਇਹ ਗੱਲ ਸਾਂਝੀ ਕਰ ਰਹੇ ਹਨ ਕਿ ਉਨ੍ਹਾਂ ਦੇ ਛੋਟੇ ਭਰਾ ਮੈਥਿਊ ਦੀ ਲੰਬੇ ਵੀਕਡ ਨਸ਼ੇ ਦੀ ਓਵਰਡੋਜ਼ ਕਾਰਨ ਦੁਖਦਾਈ ਮੌਤ ਹੋ ਗਈ। ਜੈਸਨ ਆਪ ਖੁਦ ਹੁਣ ਪਿਟਸਬਰਗ ਪੈਂਗੋਇਨ ਵਿਚ ਸਹਾਇਕ ਜਨਰਲ ਮੈਨੇਜਰ ਦੇ ਤੌਰ ਤੇ ਸੇਵਾਵਾਂ ਦੇ ਰਿਹਾ ਹੈ। ਜੈਸਨ ਨੇ ਅੱਗੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਦੁਖੀ ਵਕਤ ਵਿਚੋਂ ਲੰਘ ਰਹੇ ਹਨ ਅਤੇ ਇਸ ਮੁਸ਼ਕਲ ਸਮੇਂ ਵਿਚ ਆਸ ਕਰਦੇ ਹਨ ਕਿ ਇਸ ਦੁਖਾਂਤ ਨੂੰ ਜਨਤਕ ਤੌਰ ਤੇ ਨਾ ਉਛਾਲਿਆ ਜਾਵੇ। ਉਨ੍ਹਾਂ ਦਾ ਛੋਟਾ ਭਰਾ ਮੈਥਿਊ ਮਿਸੀਸਾਗਾ ਦਾ ਵਸਨੀਕ ਸੀ ਅਤੇ ਖੁਦ ਇਕ ਖਿਡਾਰੀ ਵੀ ਸੀ। ਉਸਨੇ 2000 ਦੇ ਦਹਾਕੇ ਵਿਚ OHL ਅਤੇ IHL ਦੋਵਾਂ ਵਿਚ ਗੋਲ ਕੀਤੇ ਸਨ। ਉਸਦਾ ਆਖਰੀ ਸੀਜ਼ਨ 2008-2009 ਵਿਚ ਫਲਿੰਟ ਜਨਰਲ ਨਾਲ ਸੀ। ਪੈਂਗੋਇਨ ਵਿਚ ਸਹਾਇਕ ਜਨਰਲ ਮੈਨੇਜਰ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਜੈਸਨ ਨੇ ਮੈਪਲ ਲੀਵਜ਼ ਦੇ ਫਰੰਟ ਆਫਿਸ ਵਿਚ ਇਕ ਅਹੁਦਾ ਸੰਭਾਲਿਆ ਸੀ। ਉਸ ਸਮੇਂ ਉਸਨੇ ਓਟਾਵਾ, ਡਲਾਸ ਅਤੇ ਟੋਰਾਂਟੋ ਦੇ ਨਾਲ ਮੁੱਖ ਤੌਰ ਤੇ ਇਕ ਸੈਂਟਰਮੈਨ ਵਜੋਂ NHL ਵਿਚ 19 ਸਾਲਾ ਬਿਤਾਏ ਸਨ। ਉਧਰ ਵਿਟਬੀਗੋ ਸਟੇਸ਼ਨ ਤੇ ਚਾਕੂ ਮਾਰਨ ਤੋਂ ਬਾਅਦ ਸੋਮਵਾਰ ਰਾਤ ਨੂੰ ਇਕ ਕਿਸ਼ੋਰ ਲੜਕੇ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲੈ ਜਾਇਆ ਗਿਆ। ਦਨਹਾਮ ਰੀਜਨ ਪੁਲਿਸ ਸਰਵਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8:30 ਦੇ ਕਰੀਬ ਸਟੇਸ਼ਨ ਦੇ ਡਕੈਤੀ ਦੀ ਸੂਚਨਾ ਦੇ ਕੇ ਬੁਲਾਇਆ ਗਿਆ ਸੀ। ਘਟਨਾ ਸਥਲ ਤੇ ਅਧਿਕਾਰੀਆਂ ਨੂੰ ਇਹ 17 ਸਾਲਾ ਨੌਜਵਾਨ ਚਾਕੂ ਦੇ ਗੰਭੀਰ ਵਾਰ ਕਰਕੇ ਜ਼ਖਮੀ ਹਾਲਤ ਵਿਚ ਪਿਆ ਮਿਲਿਆ। ਉਨ੍ਹਾਂ ਨੇ ਦਸਿਆ ਕਿ ਉਸ ਨੂੰ ਟੋਰਾਂਟੋ ਦੇ ਟਰਾਮਾ ਸੈਂਟਰ ਵਿਚ ਲਿਜਾਇਆ ਭਰਤੀ ਕਰਵਾ ਦਿੱਤਾ ਗਿਆ। ਇਸ ਵਾਰਦਾਤ ਦੇ ਸਬੰਧ ਵਿਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਮਿਥਕੇ ਕੀਤਾ ਗਿਆ ਹਮਲਾ ਅਤੇ ਵਾਰਦਾਤ ਨਾਲ ਜਨਤਕ ਸੁਰੱਖਿਆ ਨੂੰ ਖਤਰਾ ਨਹੀਂ ਹੈ। ਉਧਰ ਸ਼ਨੀਵਾਰ ਨੂੰ ਸਿਮਕੋ ਝੀਲ ਦੇ ਦੱਖਣੀ ਕੰਢੇ ਤੇ ਇਕ ਆਲ ਟ੍ਰੇਨ ਵਹੀਕਲ ਦੀ ਸਵਾਰੀ ਕਰਦੇ ਸਮੇਂ ਬਰਫ਼ ਵਿਚੋਂ ਡਿੱਗਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਰਜੀਨਾ ਦੇ ਕਸਬੇ ਤੋਂ ਲਗਭਗ 20 ਕਿਲੋਮੀਟਰ ਪੂਰਬ ਵੱਲ ਇਹ ਹਾਦਸਾ ਡਲਕੋਸ ਪੁਆਇੰਟ ਤੇ ਵਾਪਰਿਆ ਹੈ। ਯੋਰਕ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਇਹ ਹਾਦਸੇ ਵਿਚ ਦੋ ਮਰਦ ਸ਼ਾਮਲ ਸਨ। ਦੋਹੇ ਜਣੇ ਜੰਮੀ ਹੋਈ ਬਰਫ਼ ਤੇ ਆਪਣੇ ਵਾਹਨ ਭਜਾ ਰਹੇ ਸਨ ਅਤੇ ਅਚਾਨਕ ਜਦੋਂ ਉਨ੍ਹਾਂ ਵਿਚੋਂ ਇਕ ਦਾ ਵਾਹਨ ਪਤਲੀ ਜੰਮੀ ਬਰਫ਼ ਤੇ ਗਿਆ ਤਾਂ ਬਰਫ਼ ਦੀ ਤਹਿ ਟੁੱਟ ਗਈ। ਉਸ ਦਾ ਵਾਹਨ ਝੀਲ ਦੇ ਬਰਫ਼ਾਨੀ ਪਾਣੀਆਂ ਵਿਚ ਡੁੱਬ ਗਿਆ। ਮੌਕੇ ਤੇ ਪਹੁੰਚੇ ਰਾਹਤ ਕਰਮੀਆਂ ਨੇ ਬਰਫ਼ ਵਿਚ ਡਿੱਗੇ ਪਏ ਬੰਦੇ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ। ਮੰਦਭਾਗੀ ਉਸ ਦੀ ਜਾਨ ਨਾ ਬਚਾ ਸਕੀ ਅਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਰੋਮਾਂਚਕ ਮਨੋਰੰਜਨ ਕਰਨ ਲਈ ਵਰਤੇ ਜਾਣ ਵਾਲੇ ਅਜਿਹੇ ਵਾਹਨਾਂ ਦੀ ਵਰਤੋਂ ਕਰਦੇ ਸਿਮਕੋ ਝੀਲ ਦੇ ਬਰਫ਼ ਵਿਚ ਡਿੱਗ ਪੈਣ ਕਰਕੇ ਹੋਣ ਵਾਲੀਆਂ ਹਾਦਸਿਆਂ ਦੀ ਲੜੀ ਵਿਚ ਇਹ ਸਭ ਤੋਂ ਤਾਜ਼ਾ ਘਟਨਾ ਹੈ। ਕੁਝ ਦਿਨ ਪਹਿਲਾਂ 31 ਜਨਵਰੀ ਨੂੰ ਸਮੁੰਦਰੀ ਯੂਨਿਟ ਨੂੰ ਇਕ ਹੋਰ ਬੰਦੇ ਦੀ ਮਦਦ ਲਈ ਬੁਲਾਇਆ ਗਿਆ ਸੀ ਜੋ ਥੋੜਾ ਆਈਲੈਂਡ ਦੇ ਨੇੜੇ ਇਕ ATV ਸਵਾਰੀ ਕਰਦੇ ਸਮੇਂ ਬਰਫ਼ ਵਿਚ ਡਿੱਗ ਗਿਆ ਸੀ। ਇਹ ਘਟਨਾ ਸਥਲ ਵੀਰ ਬਟਨ ਤੋਂ ਲਗਭਗ 4 ਕਿਲੋਮੀਟਰ ਦੂਰ ਪੱਛਮ ਵੱਲ ਪੈਂਦਾ ਹੈ। ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਨੂੰ ਸਮੇਂ ਰਹਿੰਦੇ ਬਚਾ ਲਿਆ ਗਿਆ ਸੀ ਅਤੇ ਮਾਮੂਲੀ ਸੱਟਾਂ ਦਾ ਇਲਾਜ ਕਰਕੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। 26 ਜਨਵਰੀ ਨੂੰ ਇਕ ਬਰਫ਼ ਤੇ ਸਵਾਰ ਵਿਅਕਤੀ ਤੇ ਬਰਫ਼ ਵੱਲੋਂ ਡਿੱਗਣ ਤੋਂ ਬਾਅਦ ਪੁਲਿਸ ਨੂੰ ਡਲਕੋਸ ਪੁਆਇੰਟ ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਉਹ ਬੰਦਾ ਆਪਣੇ ਆਪ ਨੂੰ ਪਾਣੀ ਵਿਚੋਂ ਬਾਹਰ ਕੱਢਣ ਵਿਚ ਕਾਮਯਾਬ ਰਿਹਾ ਅਤੇ ਮਦਦ ਲਈ ਇਕ ਦੋਸਤ ਨੂੰ ਵੀ ਉਸਨੇ ਬੁਲਾ ਲਿਆ। ਦੋਸਤ ਇਕ ਹੋਰ ਮਨੋ ਮੋਬਾਈਲ ਤੇ ਪਹੁੰਚਿਆ ਅਤੇ ਜਦੋਂ ਵਾਪਸ ਕਿਨਾਰੇ ਵੱਲ ਵਧਿਆ ਤਾਂ ਉਹ ਵੀ ਬਰਫ਼ ਵਿਚ ਡਿੱਗ ਗਿਆ। ਮਰੀਨ ਯੂਨਿਟ ਨੂੰ ਮੌਕੇ ਤੇ ਰਵਾਨਾ ਕੀਤਾ ਗਿਆ ਅਤੇ ਰਾਹਤ ਕਰਮੀ ਪਾਣੀ ਵਿਚ ਫਸੇ ਦੋਹਾਂ ਬੰਦਿਆਂ ਨੂੰ ਬਚਾਉਣ ਵਿਚ ਸਫਲ ਰਹੇ। ਇਹ ਦੋਹੇ ਬੰਦੇ ਵੀ ਮਾਮੂਲੀ ਜ਼ਖਮੀ ਹੋਏ ਸਨ। ਇਨ੍ਹਾਂ ਕਈ ਹਾਲੀਆਂ ਘਟਨਾਵਾਂ ਕਰਕੇ ਪੁਲਿਸ ਨੂੰ ਸਿਮਕੋ ਝੀਲ ਦੀਆਂ ਸਥਿਤੀਆਂ ਬਾਰੇ ਜਨਤਾ ਨੂੰ ਜ਼ਰੂਰੀ ਚੇਤਾਵਨੀ ਜਾਰੀ ਕਰਨੀ ਪਈ ਹੈ। ਪੁਲਿਸ ਨੇ ਨੋਟ ਕੀਤਾ ਹੈ ਕਿ ਝੀਲ ਤੇ ਬਰਫ਼ ਦੀ ਮੋਟਾਈ ਸੜਕਾਂ ਤੋਂ ਹੇਠਾਂ ਦੀਆਂ ਧਾਰਾਵਾਂ ਦੇ ਆਧਾਰ ਤੇ ਵੱਖ ਵੱਖ ਹੋ ਸਕਦੀ ਹੈ। ਬਰਫ਼ ਦੀ ਉਪਰਲੀ ਸਤਹ ਤੇ ਤਾਪਮਾਨ ਦੇ ਬਰਫ਼ ਦੇ ਨਤੀਜੇ ਵਜੋਂ ਜੰਮੇ ਹੋਏ ਪਾਣੀ ਵਿਚ ਨਾ ਬਰਾਬਰ ਦਰਾੜ ਬਣ ਜਾਂਦੀਆਂ ਹਨ, ਜਿਸ ਕਰਕੇ ਅਜਿਹੇ ਸਤਹ ਉਪਰੋਂ ਲੰਘ ਰਹੇ ਭਾਰੀ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਤਾਜ਼ਾ ਬਰਫ਼ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਲਈ ਸਥਾਨਕ ਆਈਜ਼ ਹੱਟ ਆਪਰੇਟਰਾਂ ਨਾਲ ਸੰਪਰਕ ਕਰਨ ਅਤੇ ਹਾਦਸਿਆਂ ਨੂੰ ਰੋਕਣ ਲਈ ਪੂਰੀ ਸਹੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਅਜਿਹੇ ਰੋਮਾਂਚਕ ਮਨੋਰੰਜਨ ਕਰਨ ਦੀ ਤਿਆਰੀ ਦੀ ਤਾਕੀਦ ਕੀਤੀ ਜਾ ਰਹੀ ਹੈ। ਹਰ ਸਾਲ ਮਰੀਨ ਯੂਨਿਟ ਦੇ ਮੈਂਬਰ ਬਰਫ਼ ਵਿਚੋਂ ਡਿੱਗਣ ਵਾਲੇ ਲੋਕ, ਵਾਹਨ ਅਤੇ ਪਾਲਤੂ ਜਾਨਵਰਾਂ ਦੀਆਂ ਕਾਲਾਂ ਦਾ ਜਵਾਬ ਦਿੰਦੇ ਹਨ। ਨਾਗਰਿਕਾਂ ਨੂੰ ਯਾਦ ਦਵਾਇਆ ਜਾਂਦਾ ਹੈ ਕਿ ਜਦੋਂ ਤਾਪਮਾਨ ਵੱਧ ਰਿਹਾ ਹੋਵੇ ਅਤੇ ਬਰਫ਼ ਪਿਘਲ ਰਹੀ ਹੋਵੇ ਤਾਂ ਪਾਲਤੂ ਜਾਨਵਰ ਅਤੇ ਬੱਚਿਆਂ ਨੂੰ ਬਰਫ਼ ਦੀਆਂ ਸਾਰੀਆਂ ਸਹਾਰਾ ਤੋਂ ਦੂਰ ਰੱਖੋ। ਪੁਲਿਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ, ਯਾਦ ਰੱਖੋ ਬਰਫ਼ ਦੀ ਕੋਈ ਵੀ ਸਤਾ ਜਾਂ ਪਾਣੀ ਦਾ ਸੋਮਾ ਕਦੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ। ਇਹ ਬੇਹੱਦ ਜ਼ਰੂਰੀ ਹੈ ਕਿ ਲੋਕ ਕਿਸੇ ਵੀ ਮਨੋਰੰਜਕ ਗਤੀਵਿਧੀਆਂ ਦੇ ਖਤਰਿਆਂ ਦਾ ਮੁਲਾਂਕਣ ਕਰਨ ਲਈ ਵਿਅਕਤੀਗਤ ਤੌਰ ਤੇ ਆਪਣੀ ਜ਼ਿੰਮੇਵਾਰੀ ਸਮਝਣ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਟੋਰਾਂਟੋ ਮੈਪਲ ਲੀਫ ਦੇ ਸਾਬਕਾ ਖਿਡਾਰੀ ਜੈਸਨ ਸਪੇਜ਼ਾ ਦੇ ਭਰਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ। ਵਿਟਬੀ ਗੋ ਟ੍ਰੇਨ ਸਟੇਸ਼ਨ ਤੇ ਛੁਰੇਬਾਜ਼ੀ ਦੀ ਵਾਰਦਾਤ ਵਿਚ ਇਕ ਲੜਕਾ ਜ਼ਖਮੀ। ਲੇਕ ਸਿੰਘੋ ਝੀਲ ਦੇ ਜੰਮੇ ਹੋਏ ਪਹੀਆਂ ਵਿਚ ਵਾਪਰੇ ETV ਹਾਦਸੇ ਵਿਚ ਇਕ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਨੇ ਲੋਕਾਂ ਨੂੰ ਇਹਤਿਆਤ ਵਰਤਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehelp ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਅਗਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਇੰਸ ਵਾਲਿਆਂ ਨੂੰ 6475274482। ਡਿਜ਼ਾਈਨ ਵੇਖਣ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ www.uniquescience.ca।
ਮੇਰੇ ਖੁਦਾ ਮੁਝੇ ਇਤਨਾ ਤੋਂ ਮੋਤਬਰ ਕਰ,
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
इलेक्शन पाकिस्तान 2024, कौन बनेगा वजीर आजम और कौन करेगा ऐवान में राज। इलेक्शन पाकिस्तान 2024 की ताज़ा तरीन सूरत हाल जाने हमारे साथ जुमेरात 8 फरवरी दोपहर 3 बजे से शाम देर तक लाइव सिर्फ और सिर्फ रेडियो साजो आवाज 770 AM और ई आवाज टीवी पर। ऑनलाइन सुनने या देखने के लिए विजिट कीजिए eawaz.com एंड लिसन लाइव ऑन लोकल फोन नंबर 6478724900।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478